नानक पद पंकज वंदन पद पंकज वंदन पंकज दुख निकंदन गुरु हृदय त्यावं दास गुण गावं विघ्न न के नाशक परकाशक जोरी नमो कर जोरी नाय बहोरी परम कृपाला परम कृपाला गोविंद सिंह विशाला पुन सीसा बार बार जगदीश
अमृत ज्ञान है मानक भगत
वैराग
गुरु ग्रंथ साहिब बुद्ध
बंदो करन राग
शब्द कमाए दिन
जीते पंच विकार
संतन को
वंदना सिर चरणन पर तार नूर अरसो कुरसो
चटिए
पातशाह मर जन्म जन्म दी कटिए
पातशाह
मर जन्म जन्म दी कटिए
सतनाम श्री वाहिगुरु साहिब जी त्रिकुटी ज्ञाता ज्ञान गिरजे पास ब्रह्म पाव को नीन ते समाज सब कल्प कै ते जय त्रिकुटी विकल्प विहीन त्रिकुटी ज्ञाता ज्ञान ब्रह्म पाव को नीन
वाहिगुरु जी का खालसा वाहिगुरु जी की फतेह परम सत्कार योग गुरु साहब जी दी साजी नवाजी गुरु स्वरूप गुरु खालसा सात संगत जीओ आप सारिया संगतां जो भी माई भाई इस समय सतगुरु दी पावन हजूरी दे अंदर सुशोभित हो साध संगत दी एकत्रता विच गुरु दरबार दी शोभा वधा रहे हो अपनी मुकदी हुई जिंदगी दे स्वास उस परमेश्वर वाहिगुरु जो संसार दा सिरजनहार है रोजी देण वाला है लेता करन वाला है उस वाहिगुरु परमेश्वर अंतरजामी दी याद अंदर जुड़ करके उमर ओहा विच लेखे दे याद साईं विच गुजरे जेड़ी उम्र साईं दी याद विच गुजरदी है बतीत हुंदी है ओ साध संगी उम्र लेखे विच है आखां जीवां बिसरै मर जाओ बाकी जिंदगी जेड़ी ओ मुर्दा तुलमनी है उस वाहिगुरु परमेश्वर दी याद अंदर आप सारियां संगतां गुरु प्यार विच जुड़ के सतगुरां दी बाणी दा कीर्तन रूप विच आनंद माणिया है उस तो उपरंत जो लड़ीवार सतगुरां दी पावन पवित्र जीवन दी गाथा श्री गुरु गोविंद सिंह साहब दी चल रही है ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਜੀਵਨ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਦੀ ਰਸਨਾ ਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੇ ਗੂੜ ਪ੍ਰਸ਼ਨਾਂ ਦੇ ਉੱਤਰ ਭਾਈ ਦਇਆ ਸਿੰਘ ਜੀ ਤੋਂ ਦਵਾਉਣੇ ਕੀਤੇ ਹਨ ਔਰ ਨਾਲ ਭਾਈ ਸਾਹਿਬ ਜੀ ਨੂੰ ਬੜਾ ਭਾਰੀ ਵਰ ਦਿੱਤਾ ਜਿਵੇਂ ਛੇਵੇਂ ਪਾਤਸ਼ਾਹ ਨੇ ਭਾਈ ਵਿਧੀ ਚੰਦ ਨੂੰ ਇਹ ਵਰਦਾਨ ਦਿੱਤਾ ਸੀ ਕਿ ਵਿਧੀ ਚੰਦ ਸ਼ੀਨਾ ਗੁਰੂ ਕਾ ਸ਼ੀਨਾ ਇਹ ਮੇਰਾ ਹਿਰਦਾ ਹੈ। ਇਸੇ ਤਰ੍ਹਾਂ ਭਾਈ ਦਇਆ ਸਿੰਘ ਜੀ ਨੂੰ ਵਿਸ਼ੇਸ਼ ਕਰਕੇ ਕਿਹਾ ਕਿ ਦਇਆ ਸਿੰਘ ਮਮ ਰੂਪ ਅਦਾਰਾ ਇਹ ਮੇਰਾ ਉੱਤਮ ਸਰੂਪ ਹੈ ਭਾਈ ਦਇਆ ਸਿੰਘ ਕਿ ਜੋ ਪ੍ਰਸ਼ਨ ਕਰੋਗੇ ਉਹਦਾ ਉੱਤਰ ਭਾਈ ਦਇਆ ਸਿੰਘ ਜੀ ਦੇਣਗੇ। ਸੋ ਇਉਂ ਇਹ ਪ੍ਰਸ਼ਨ ਆਪਣੇ ਮਾਰਗ ਤੈਅ ਕਰਦੇ ਹੋਏ ਇਸ ਪਾਵਨ ਕਥਾ ਦੇ ਅੰਦਰ ਆਪ ਜੀ ਸੁਣ ਚੁੱਕੇ ਹੋ। ਜਾਗਰਤ ਸੁਪਨ ਸੁਖੋਬਤ ਤਿੰਨੇ ਅਵਸਥਾ ਦਾ ਜੋ ਪ੍ਰਕਾਰ ਸੀ ਉਹ ਆਪ ਜੀ ਨੇ ਸਰਵਣ ਕੀਤਾ ਕੱਲ। ਚੌਥੇ ਨੰਬਰ ਤੇ ਇਹਦੇ ਵਿੱਚ ਜਿਹੜੀ ਬੇਹੋਸ਼ੀ ਦੇ ਵਿੱਚ ਜੀਵ ਕਿੱਥੇ ਰਹਿੰਦਾ ਤੇ ਉਹਨੂੰ ਮੂਰਛਾ ਕਹਿੰਦੇ ਹੈ, ਜਿਵੇਂ ਲਛਮਣ ਨੂੰ ਮੂਰਛਾ ਆ ਗਈ ਸੀ, ਪ੍ਰਾਣ ਅਜੇ ਚੱਲਦੇ ਸਨ ਤੇ ਮੂਰਛਾ ਦੇ ਵਿੱਚ ਕਿਸ ਪ੍ਰਕਾਰ ਉਸ ਦਾ, ਜਿਵੇਂ ਜਾਗਰ ਦਾ ਵਿਸ਼ਵਨਾਮੇ ਜੀਵ ਅਭਾਨੀ ਦੇਵ ਹੈ, ਸੁਪਨ ਦਾ ਤੇਜਸ ਨਾਮੇ ਜੀਵ ਹੈ, ਜਾਗਰਤ ਸੁਪਨ ਸੁਖੋਪਤੀ ਦਾ ਪ੍ਰਗ ਨਾਮੇ ਜੀਵ ਹੈ। ਇਹ ਵੀ ਪ੍ਰਸ਼ਨ ਸੀ ਕਿ ਬੇਹੋਸ਼ੀ ਦੇ ਅੰਦਰ ਕਿ ਜੋ ਕਿਸ ਜੀਵ ਦੀ ਉਸ ਸਥਾਨ ਤੇ ਕਿਆ ਵਿਸ਼ਵ ਹੈ ਜਾਂ ਤੇਜਸ ਹੈ, ਪ੍ਰਗ ਹੈ, ਕੌਣ ਹੈ, ਭਾਈ ਸਾਹਿਬ ਜੀ ਇਹ ਵਰਣਨ ਕਰੋ ਕਿ ਉਸ ਅਵਸਥਾ ਦੇ ਅੰਦਰ ਤੇ ਕਿਹੜੇ ਜੀਵ ਦੀ ਉਸ ਸਥਾਨ ਤੇ। ਇਹ ਵਿਚਾਰ ਭਾਈ ਸਾਹਿਬ ਜੀ ਨੇ ਜਿੱਥੇ ਜਾਗਰਤ ਸੁਪਨ ਸੁਖੋਤੀ ਅਵਸਥਾ ਦੱਸੀ ਹੈ ਉੱਥੇ ਬੇਹੋਸ਼ੀ ਵਾਲੀ ਹਾਲਤ ਦੇ ਅੰਦਰ ਜਦੋਂ ਜੀਵ ਹੁੰਦਾ ਹੈ ਤੇ ਉਹ ਵੀ ਆਪ ਜੀ ਨੇ ਵਰਣਨ ਕੀਤਾ ਹੈ ਕਿ ਇਹ ਵੀ ਵਿਸ਼ਵਨਾਮੇ ਜੀਵ ਦੇ ਵਿੱਚ ਹੀ ਹੈ। ਇਸ ਤੋਂ ਅੱਗੇ ਬਹੁਤ ਗੂੜ ਪ੍ਰਸ਼ਨ ਉਹ ਹੈ ਜਿਹਦੇ ਨਾਲ ਕਿਸੇ ਵੀ ਮਤ ਦਾ ਜੋ ਨਾਮ ਦਾ ਅਭਿਆਸੀ ਹੈ, ਜੋ ਪਰਮੇਸ਼ਵਰ ਵਾਹਿਗੁਰੂ ਦੇ ਅੰਦਰ ਸਮਾਧੀ ਲਾਉਣੀ ਚਾਹੁੰਦਾ ਹੈ, ਹਰ ਇੱਕ ਦਾ ਵਾਸਤਾ ਹੈ ਇਸ ਸ਼ਬਦ ਦੇ ਨਾਲ, ਭਾਵੇਂ ਉਹ ਹਿੰਦੂ ਭਰਾ ਹੈ, ਭਾਵੇਂ ਮੁਸਲਮਾਨ ਭਰਾ ਹੈ ਤੇ ਭਾਵੇਂ ਸਿੱਖ ਭਰਾ ਹੈ। ਇਹ ਅਵਸਥਾ ਜਿਹੜੀ ਹੈ ਸਾਧ ਸਿੰਘ ਜੀ, ਅਵਸਥਾ ਦੇ ਵਿੱਚ ਆ ਕੇ ਵੰਡ ਨਹੀਂ ਹੈ, ਸਮਾਧੀ ਦੇ ਵਿੱਚ ਆ ਕੇ ਕੋਈ ਵੰਡ ਨਹੀਂ ਹੈ। ਸਮਾਧੀ ਦੇ ਅੱਖਰਾਂ ਦਾ ਫਰਕ ਹੋ ਸਕਦਾ ਹੈ ਪਰ ਜਿੱਥੇ ਅਵਸਥਾ ਦੀ ਬਾਤ ਹੈ ਇਹ ਸਾਰੇ ਅਭਿਆਸੀਆਂ ਦੀ ਅਵਸਥਾ ਜਿਹੜੀ ਹੈ ਸਾਧ ਸਿੰਘ ਜੀ ਇੱਕੋ ਹੀ ਹੁੰਦੀ ਹੈ। ਭਾਸ਼ਾ ਦਾ ਫਰਕ ਹੁੰਦਾ ਹੈ, ਧਰਮ ਦਾ ਫਰਕ ਹੋ ਸਕਦਾ ਹੈ। ਸੋ ਜਿਸ ਪ੍ਰਕਾਰ ਇਹ ਮੂਰਛਾ ਦੀ ਬਾਤ ਵਰਣਨ ਕੀਤੀ ਹੈ, ਚਾਰ ਜਾਗਰਤ ਸੁਪਨ ਸੁਖੋਪ ਤੇ ਮੂਰਛਾ ਇਹ ਚਾਰਾਂ ਦਾ ਪ੍ਰਕਾਰ ਦਰਸਾਇਆ ਕੱਲ ਦੀ ਕਥਾ ਦੇ ਅੰਦਰ। ਇਸ ਤੋਂ ਅੱਗੇ ਜਿਹੜਾ ਵਿਸ਼ਾ ਹੈ ਭਾਈ ਸਾਹਿਬ ਨੂੰ ਜੋ ਸਵਾਲ ਕੀਤਾ ਹੈ ਕਿ ਹੇ ਭਾਈ ਦਇਆ ਸਿੰਘ ਜੀ ਆਪ ਹੁਣ ਕਿਰਪਾ ਕਰੋ, ਸਾਡੇ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਹੋ ਕਰਕੇ ਉੱਤਰ ਦੇ ਰਹੇ ਹੋ, ਖਾਲਸਾ ਜਾਣਨਾ ਚਾਹੁੰਦਾ ਹੈ ਕਿ ਸਮਾਧੀ ਦੀ ਪਰਿਭਾਸ਼ਾ ਕੀ ਹੈ, ਸਮਾਧੀ ਕਿਹਨੂੰ ਕਹਿੰਦੇ। ਇਹ ਪ੍ਰਸ਼ਨ ਭਾਈ ਦਇਆ ਸਿੰਘ ਜੀ ਨੇ ਕੰਨਾਂ ਨਾਲ ਸੁਣਿਆ, ਖਾਲਸੇ ਨੂੰ ਉੱਤਰ ਦੇਣ ਲੱਗੇ ਨੇ ਕਿ ਖਾਲਸਾ ਜੀ ਧਿਆਨ ਨਾਲ ਸਰਵਣ ਕਰੋ ਕਿ ਸਮਾਧੀ ਹੁੰਦੀ ਕੀ ਹੈ। ਇਹ ਵਿਸ਼ਾ ਸਾਧ ਸਿੰਘ ਜੀ ਗਹਿਰਾ ਹੋਣ ਕਰਕੇ ਗੁਰਬਾਣੀ ਦੇ ਵਿੱਚੋਂ ਵੀ ਕੁਝ ਚੋਣਵੇਂ ਪ੍ਰਮਾਣ ਜਿਹੜੇ ਢੁਕਵੇਂ ਹਨ ਤੇ ਉਹਨਾਂ ਦੁਆਰਾ ਵੀ, ਕਿਉਂਕਿ ਸੁਪਰੀਮ ਫੈਸਲਾ ਤਾਂ ਬਾਣੀ ਦਾ ਹੀ ਹੈ, ਇਤਿਹਾਸ ਦੇ ਵਿੱਚ ਵੀ ਭਾਵੇਂ ਕੋਈ ਸ਼ੰਕਾ ਨਹੀਂ, ਭਾਈ ਦਇਆ ਸਿੰਘ ਜੀ ਕਿਰਪਾ ਕਰ ਰਹੇ ਹਨ, ਪਰ ਇਸ ਵਿਚਾਰ ਦੇ ਨਾਲ ਗੁਰਬਾਣੀ ਦੀ ਮੋਹਰ ਲੱਗਦੀ ਜਾਏ। ਗੁਰਬਾਣੀ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਹੈ ਉਹ ਵੀ ਆਪਾਂ ਸਮਝਦੇ ਜਾਈਏ, ਉਹ ਬਾਅਦ ਵਿੱਚ ਆਏਗੀ ਵਿਚਾਰ। ਪਹਿਲਾਂ ਜੋ ਭਾਈ ਦਇਆ ਸਿੰਘ ਜੀ ਆਪਣੀ ਰਸਨਾ ਤੇ ਕਿਰਪਾ ਕਰ ਰਹੇ ਹਨ, ਉਹਨਾਂ ਅੱਖਰਾਂ ਨੂੰ ਪਹਿਲਾਂ ਵਿਚਾਰੀਏ, ਫਿਰ ਉਹਨਾਂ ਅੱਖਰਾਂ ਦੀ ਜਿਹੜੀ ਗੂੜਤਾਈ ਹੈ, ਗਹਿਰਾਈਆਂ ਹਨ, ਉਹਨੂੰ ਸੌਖਾ ਕਰਨ ਵਾਸਤੇ ਤੇ ਉਹਨੂੰ ਵਿਚਾਰ ਨੂੰ ਸਮਝਣ ਵਾਸਤੇ ਫਿਰ ਬਾਅਦ ਵਿੱਚ ਵਿਚਾਰ ਸਹਿਜ ਭਾਅ ਨਾਲ ਕੀਤੀ ਜਾਏਗੀ। ਪਹਿਲਾਂ ਜੋ ਅੱਖਰ ਭਾਈ ਸਾਹਿਬ ਜੀ ਵਰਣਨ ਕਰਦੇ ਹੈ, ਭਾਈ ਸਾਹਿਬ ਜੀ ਕਿਰਪਾ ਕਰੋ ਸਮਾਧੀ ਦਾ ਰੂਪ ਵਰਣਨ ਕਰੋ। ਇਹ ਪ੍ਰਸ਼ਨਾਂ ਦੀ ਲੜੀ ਵਿੱਚ ਦਸਵਾਂ ਪ੍ਰਸ਼ਨ ਹੈ, ਨੌ ਪਿੱਛੇ ਹੋ ਚੁੱਕੇ। ਅੱਜ ਦੀ ਕਥਾ ਵਿਚਾਰ ਵਿੱਚ ਕੇਵਲ ਇਹੀ ਪ੍ਰਸ਼ਨ ਦਾ ਉੱਤਰ ਹੋ ਸਕੇਗਾ, ਕਿਉਂਕਿ ਇਹਦਾ ਵਿਸਥਾਰ ਹੈ। ਉਸ ਤੋਂ ਬਾਅਦ ਅੱਗੇ ਸਾਧ ਸੰਗੀ ਤੁਰੀ ਅਵਸਥਾ 11ਵੇਂ ਨੰਬਰ ਤੇ ਆਏਗੀ ਤੇ ਅੱਗੇ ਜੀਵ ਕੀ ਹੈ, ਸਾਖੀ ਕੀ ਹੈ, ਕੋਸ਼ ਕੀ ਹਨ, ਇਹ ਵਿਚਾਰਾਂ ਅੱਗੇ ਆਉਂਦੀਆਂ ਰਹਿਣਗੀਆਂ। ਪਰ ਅੱਜ ਕੇਵਲ ਸਮਾਧੀ ਦਾ ਪ੍ਰਕਾਰ ਹੈ, ਥੋੜਾ ਜਿਹਾ ਵਿਸ਼ਾ ਜਿਹੜਾ ਉਹ ਗੂੜ ਹੋਣ ਕਰਕੇ ਸੁਣਨ ਵਾਲੇ ਪ੍ਰੇਮੀਆਂ ਨੂੰ ਕਿਤੇ ਸੁਣਨ ਵਿੱਚ ਦਿੱਕਤ ਆ ਸਕਦੀ ਹੈ, ਉਹ ਆਪ ਜੀ ਨੇ ਖਿਮਾ ਕਰਨੀ, ਕਿਉਂਕਿ ਬਾਤ ਜਿਹੜੀ ਹੈ ਇਹ ਕੁਛ ਗਹਿਰੀ ਹੋਣ ਕਰਕੇ ਇਹ ਕਿਤੇ ਕਠਿਨਾਈ ਆਉਣੀ ਸੁਭਾਵਿਕ ਬਾਤ ਹੈ। ਤੋ ਆਓ, ਭਾਈ ਸਾਹਿਬ ਜੀ ਜਿਸ ਪ੍ਰਕਾਰ ਕਿਰਪਾ ਕਰ ਰਹੇ ਹਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਮਦਦ ਕਰਨਗੇ ਕਿ ਜਿਵੇਂ ਉਸ ਵੇਲੇ ਖਾਲਸੇ ਨੂੰ ਸਮਾਧੀ ਦੀ ਸਮਝ ਆਈ ਤੇ ਆਪਾਂ ਸਾਰੇ ਉਸੇ ਬਾਪੂ ਦੇ ਪੁੱਤਰ ਵੱਜਦੇ ਹਾਂ, ਪਿਤਾ ਦੇ ਅੰਦਰ ਜਿੱਥੇ ਰੋਜੀ ਰੋਟੀ ਦੇਣ ਦਾ ਮਸਲਾ ਹੈ ਉੱਥੇ ਸਾਰੇ ਪੁੱਤਰਾਂ ਨੂੰ ਇੱਕੋ ਜੀ ਵੰਡ ਕਰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਨ, ਜਿਸ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਉਚਾਰੇ ਹੈ, ਮੂੰਹ ਕੂਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਇਹ ਕੋਈ ਆਪੋ ਜਾਣਨ ਦਾ ਵਿਸ਼ਾ ਨਹੀਂ ਹੈ ਗੁਰੂ ਪਿਆਰਿਓ, ਇਹ ਹੰਗਤਾ ਹੋਏਗੀ ਭਾਵੇਂ ਕੋਈ ਸੁਣਾਉਣ ਵਾਲਾ ਹੈ ਜਾਂ ਸੁਣਨ ਵਾਲਾ। ਵਾਹਿਗੁਰੂ ਕਿਰਪਾ ਕਰੇ, ਸੁਣਨ ਵਾਲੇ ਦੀ ਵੀ ਤਾਂ ਸਮਝ ਆਊ ਜੇ ਵਾਹਿਗੁਰੂ ਕਿਰਪਾ ਕਰੇ, ਸੁਣਾਉਣ ਵਾਲਾ ਵੀ ਤਾਂ ਸੁਣਾ ਸਕੂ ਜੇ ਵਾਹਿਗੁਰੂ ਕਿਰਪਾ ਕਰੇ। ਸੋ ਆਓ, ਮਨਵਿਰਤੀਆਂ ਕਰੋ ਇਕਾਗਰ, ਸਮਾਧੀ ਦਾ ਵਰਣਨ ਜਿਸ ਪ੍ਰਕਾਰ ਭਾਈ ਸਾਹਿਬ ਜੀ ਦੱਸ ਰਹੇ ਹੈ, ਇਹ ਵਿਚਾਰ ਸਾਂਭਣ ਯੋਗ ਹੈ, ਹਿਰਦੇ ਚ ਟਕਾ ਕੇ ਰੱਖਣ ਯੋਗ ਹੈ, ਔਰ ਇਸ ਦੀ ਸਾਰੀ ਪ੍ਰਕਿਰਿਆ ਕੰਠ ਕਰਨ ਵਾਲੀ ਹੈ। ਭਾਵੇਂ ਕੋਈ ਅਨਪੜ੍ਹ ਹੈ, ਭਾਵੇਂ ਸਮਾਧੀ ਹਾਲੇ ਨਹੀਂ ਲੱਗ ਸਕਦੀ, ਲੇਕਿਨ ਸਮਾਧੀ ਦਾ ਤੇ ਜੋ ਵੇਰਵ ਹੈ, ਜਾਣਕਾਰੀ ਹੈ, ਉਹ ਤਾਂ ਹੋ ਜਾਏਗੀ। ਹਜ਼ੂਰ ਸਾਹਿਬ ਭਾਵੇਂ ਕੋਈ ਨਹੀਂ ਗਿਆ ਉੱਥੇ, ਦਾ ਇਹ ਗਿਆਨ ਤਾਂ ਹੋ ਜਾਏਗਾ ਅੱਖਰਾਂ ਦੁਆਰਾ ਕਿ ਉਸ ਥਾਂ ਤੇ ਹੋਰ ਕਿਹੜੇ ਕਿਹੜੇ ਗੁਰਦੁਆਰੇ ਸਾਹਿਬਾਨ ਹਨ, ਕਿਵੇਂ ਤਖ਼ਤ ਦੀ ਮਰਿਆਦਾ ਹੈ, ਕੀ ਤਖ਼ਤ ਤੇ ਚੀਜ਼ਾਂ ਸੁਸ਼ੋਭਿਤ ਨੇ, ਸੁਣ ਕੇ ਇਹ ਤਾਂ ਗਿਆਨ ਪ੍ਰਾਪਤ ਹੋ ਸਕਦਾ। ਸਮਾਧੀ ਦਾ ਸਾਹ ਸਿੰਘੀ ਗੱਲਾਂ ਨਾਲ ਨਹੀਂ ਲੱਗਣੀ, ਉਹ ਤਾਂ ਮਿਹਨਤ ਕਰਨੀ ਪਏਗੀ। ਮਿਹਨਤ ਤਾਂ ਫਲ ਲਿਆ ਕਰਦੀ ਹੈ। ਦੋ ਚੀਜ਼ਾਂ ਕਹਿੰਦੇ ਨੇ ਘਾਲਣਾ ਔਰ ਮਿਹਰ, ਵੱਖਰੀਆਂ ਵੱਖਰੀਆਂ ਦੋਨੇ। ਜੇ ਮਿਹਰ ਹੋ ਜਾਏ, ਘਾਲਣਾ ਨਾ ਹੋਵੇ ਤਾਂ ਮਿਹਰ ਵਿਅਰਥ ਹੋ ਜਾਂਦੀ ਹੈ। ਜੇ ਮਿਹਰ ਹੋ ਜਾਏ, ਘਾਲਣਾ ਨਾ ਹੋਵੇ, ਮਿਹਰ ਹੋ ਗਈ ਘਾਲਣਾ ਨਹੀਂ ਹੈ ਤਾਂ ਮਿਹਰ ਵਿਅਰਥੀ ਹੋ ਗਈ, ਮਿਹਰ ਹੋ ਗਈ ਘਾਲਣਾ ਨਹੀਂ ਹੋ ਗਈ, ਘਾਲਣਾ ਵਿਅਰਥ ਹੋ ਗਈ। ਇਸ ਕਰਕੇ ਸਾਧ ਸਿੰਘ ਜੀ, ਮਿਹਰ ਵੀ ਪਰਮੇਸ਼ੁਰ ਦੀ ਚਾਹੀਏ ਤੇ ਘਾਲਣਾ ਵੀ ਚਾਹੀਏ। ਘਾਲਣਾ ਵੀ ਸਿੱਖ ਘਾਲੇ ਤੇ ਗੁਰੂ ਮਿਹਰ ਵੀ ਕਰੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਆਓ ਮਨ ਵਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਮਾਧੀ ਦੀ ਪਰਿਭਾਸ਼ਾ ਆ ਰਹੀ ਹੈ, ਸੁਣਨਾ ਕਰੋ ਜੀ। ਹੁਣ ਭਾਈ ਸਾਹਿਬ ਜੀ ਵਰਣਨ ਕਰਦੇ ਹੋ, ਖਾਲਸਾ ਜੀ ਜੋ ਤੁਸੀਂ ਸਮਾਧੀ ਬਾਰੇ ਪੁੱਛਣਾ ਕਰਦੇ ਹੋ, ਭਾਈ ਸਾਹਿਬ ਕਹਿੰਦੇ ਦੋ ਪ੍ਰਕਾਰ ਦੀ ਹੁੰਦੀ ਹੈ ਸਮਾਧੀ ਦਾ ਅੱਖਰੀ ਅਰਥ ਕੀ ਹੈ, ਇਹ ਬਾਅਦ ਵਿੱਚ ਹੋਏਗੀ ਵਿਚਾਰ। ਪਹਿਲਾਂ ਅੱਖਰਾਂ ਦੁਆਰਾ ਜੋ ਵਿਚਾਰ ਹੈ ਇਹਨੂੰ ਆਪਾਂ ਨੇਪਰੇ ਸਤਿਗੁਰੂ ਕਿਰਪਾ ਕਰਕੇ ਚੜਾਉਣ ਵਿਚਾਰ ਨੂੰ। ਭਾਈ ਸਾਹਿਬ ਨੇ ਕਿਹਾ ਇਹ ਦੋ ਪ੍ਰਕਾਰ ਦੀ ਹੁੰਦੀ ਹੈ। ਇਹ ਭਾਈ ਸਾਹਿਬ ਕਿਹੜੇ ਕਿਹੜੇ ਪ੍ਰਕਾਰ ਦੀ ਕਹਿੰਦੇ? ਨਿਰਵਿਕਲਪ ਔਰ ਸਾਵਿਕਲਪ, ਦੋ ਤਰ੍ਹਾਂ ਦੀ। ਸਾਵਿਕਲਪ ਸਮਾਧੀ ਕਿਹੜੀ ਹੈ ਔਰ ਨਿਰਵਿਕਲਪ ਸਮਾਧੀ ਕਿਹੜੀ ਹੈ? ਇਹਦੇ ਵਿੱਚੋਂ ਪਹਿਲਾਂ ਜਿਹੜਾ ਸੌਖਾ ਰੂਪ ਹੈ ਤੇ ਉਹ ਹੁਣ ਭਾਈ ਸਾਹਿਬ ਜੀ ਲੈਣ ਲੱਗੇ ਹੈ ਕਿ ਜਿਹੜੀ ਸਾਵਿਕਲਪ ਸਮਾਧੀ ਹੈ ਤੇ ਉਸ ਦਾ ਰੂਪ ਵਰਣ ਕਰਦੇ ਹੈ। ਕਹਿੰਦੇ ਤ੍ਰਿਪੁਟੀ ਜਿਹਦੇ ਵਿੱਚ ਬ੍ਰਹਮ ਭਾਵ ਨੂੰ ਲੈ ਕੇ ਤ੍ਰਿਪੁਟੀ ਭਾਸੇ। ਦੇਖੋ ਇਹਦੇ ਚ ਇੱਕ ਇੱਕ ਸ਼ਬਦ ਗੂੜ ਹੈ ਸਾਧ ਸਿੰਘ ਜੀ। ਦਾਸ ਆਪਣੇ ਵੱਲੋਂ ਪੂਰਾ ਯਤਨ ਕਰੇਗਾ ਕਿ ਕੋਈ ਵੀ ਸ਼ਬਦ ਐਸਾ ਨਾ ਹੋਵੇ ਜਿਹੜਾ ਖੋਲਣ ਕਨੀ ਤੇ ਰਹਿ ਜਾਏ। ਇਹਨਾਂ ਭਾਈ ਬੱਚਿਆਂ ਨੂੰ ਸਾਹਮਣਾ ਕਰੋ ਜਿਨ੍ਹਾਂ ਦੇ ਹੈ, ਕਿਉਂਕਿ ਅੱਜ ਦਾ ਵਿਸ਼ਾ ਐਸਾ ਨਹੀਂ। ਇਹ ਥੋੜਾ ਜਿਹਾ ਦੇਖੋ, ਨਿੱਕਾ ਬੱਚਾ ਜਿਹੜਾ ਜਿੰਨੀ ਦੇਰ ਤੱਕ 5 ਸਾਲ ਦਾ ਹੈ, ਉਹ ਬੱਚਾ ਜੇ ਕੋਈ ਪਾਪ ਕਰਦਾ ਨਾ, ਬੱਚੇ ਨੂੰ ਨਹੀਂ ਪਾਪ ਲੱਗਦਾ। ਇਹ ਵਿਧਾਨ ਤਰਮੀਮ ਹੋਇਆ ਵਾ ਪਰਮਾਤਮਾ ਦਾ। ਪਹਿਲਾਂ ਬੱਚੇ ਨੂੰ ਵੀ ਲੱਗ ਜਾਂਦਾ ਸੀ, ਉਹ ਫਿਰ ਇੱਕ ਬਚਪਨ ਦੇ ਵਿੱਚ ਅੱਖਾਂ ਸੂਲ ਦੇ ਨਾਲ ਭੰਨਣ ਕਰਕੇ ਇੱਕ ਰਿਸ਼ੀ ਹੋਇਆ। ਉਹ ਰਿਸ਼ੀ ਨੇ ਫਿਰ ਪਰਮੇਸ਼ਰ ਨੂੰ ਬੇਨਤੀ ਕੀਤੀ ਕਿ ਭਗਵਾਨ, ਮੈਂ ਤਾਂ ਉਸ ਵੇਲੇ ਬਾਲਪਨ ਵਿੱਚ ਸੀ, ਮੈਨੂੰ ਤਾਂ ਗਿਆਨ ਹੀ ਨਹੀਂ ਸੀ ਪਾਪ ਦਾ। ਇਹ ਪਾਪ ਬੱਚੇ ਨੂੰ ਲੱਗਣਾ ਨਹੀਂ ਚਾਹੀਦਾ 5 ਸਾਲ ਤੱਕ। ਪਰਮੇਸ਼ਰ ਨੇ ਕਿਹਾ ਠੀਕ ਹੈ, ਅੱਜ ਤੋਂ ਬਾਅਦ ਇਹ ਵਿਧਾਨ ਬਦਲ ਦਿੰਦੇ ਹਾਂ, ਪਰ ਪਾਪ ਲੱਗੇਗਾ ਸਹੀ, ਬੱਚੇ ਨੂੰ ਨਹੀਂ ਲੱਗੇਗਾ, ਬੱਚੇ ਦੇ ਮਾਤਾ ਪਿਤਾ ਨੂੰ ਲੱਗੇਗਾ। ਇਸ ਕਰਕੇ ਸਾਧ ਸੰਗਤ ਜੀ, 5 ਸਾਲ ਤੱਕ ਜੇ ਬੱਚਾ ਪਾਪ ਕਰਦਾ, ਮਤਾਂ ਸਮਝਿਓ ਕਿ ਪਾਪ ਕਿਸੇ ਨੂੰ ਨਹੀਂ ਲੱਗਦਾ, ਮਾਂ ਪਿਓ ਨੂੰ ਲੱਗਦਾ। ਆਪਣੇ ਬੱਚੇ ਨੂੰ ਪਾਪ ਤੇ ਬਚਾ ਕੇ ਰੱਖਣਾ, ਇਕਾਗਰਤਾ ਭੰਗ ਕਰਨੀ ਤਾਂ ਸਾਰਿਆਂ ਤੋਂ ਵੀ ਵੱਡਾ ਪਾਪ ਹੈ। ਇਸ ਲਈ ਸਿਆਣਪ ਦੇ ਨਾਲ ਬੱਚੇ ਨੂੰ ਪਿੱਛੇ ਲੈ ਕਰਕੇ ਬਹਿ ਜਾਣਾ, ਧਿਆਨ ਰੱਖਣਾ ਤਾਂ ਕਿ ਖਰਲ ਨਾ ਮਚਾਏ ਬੱਚਾ। ਇਹ ਬੇਨਤੀ ਸਮਾਧੀ ਦੇ ਵਿੱਚ ਕਰਨ ਵਾਲੀ ਨਹੀਂ ਸੀ, ਪਰ ਹੁਣ ਮਜਬੂਰੀ ਆ ਗਈ, ਇਸ ਕਰਕੇ ਇਤਨੀ ਇੱਕ ਗੱਲ ਕਰਨੀ ਪਈ। ਇਹਦੇ ਵਿੱਚ ਵੀ ਗਿਆਨ ਹੈ, ਇਹਦੇ ਵਿੱਚ ਵੀ ਆਪਾਂ ਨੂੰ ਤਰੱਕੀ ਕਰਨ ਨੂੰ ਰਾਹ ਹੈ। ਸੋ ਭਾਈ ਸਾਹਿਬ ਜੀ ਕਹਿੰਦੇ ਨਿਰਵਿਕਲਪ ਸਮਾਧ, ਸਾਵਿਕਲਪ ਸਮਾਧ। ਭਾਈ ਸਾਹਿਬ ਕਿਰਪਾ ਕਰਕੇ ਦੱਸੋ ਸਾਵਿਕਲਪ ਸਮਾਧ ਕੀ ਹੈ, ਪ੍ਰਸ਼ਨ ਦੇ ਵਿੱਚ ਪ੍ਰਸ਼ਨ ਹੋਏਗਾ। ਭਾਈ ਦਇਆ ਸਿੰਘ ਜੀ ਦੱਸਦੇ ਨੇ, ਜਿਹਦੇ ਵਿੱਚ ਬ੍ਰਹਮ ਭਾਵ ਨੂੰ ਲੈ ਕੇ ਤ੍ਰਿਪੁਟੀ ਭਾਸੇ। ਤ੍ਰਿਪੁਟੀ ਦਾ ਅਰਥ ਹੈ ਜਿਹਦੇ 3 ਚੀਜ਼ਾਂ ਹੋਣ, ਉਹਨੂੰ ਤ੍ਰਿਪੁਟੀ ਕਹਿੰਦੇ। ਇਹਦਾ ਨਾਮ ਤ੍ਰਿਕੁਟੀ ਵੀ ਹੈ, ਇਹਦਾ ਨਾਮ ਤ੍ਰਿਪੁਟੀ ਵੀ। ਤੇ ਤ੍ਰਿਕੁਟੀ ਨੂੰ ਇਹ ਸ਼ਬਦ ਤਾਂ ਵਰਤਦੇ ਆ ਬਹੁਤ ਸਾਰੇ ਲੋਕ, ਤੇ ਸ਼ਬਦਾਂ ਦਾ ਪ੍ਰਭਾਵ ਵੀ ਦਿੰਦੇ ਆ ਨਾ ਸਮਾਧੀ ਦਾ। ਸਾਧ ਸਿੰਘ ਜੀ ਬਹੁਤ ਸਾਰੇ, ਇਹ ਨਹੀਂ ਸਾਰੇ ਨਹੀਂ, ਬਹੁਤ ਸਾਰੇ, ਬਹੁਤੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਕੇਵਲ ਸਮਾਧੀ ਦੀਆਂ ਗੱਲਾਂ ਤਾਂ ਕਰਦੇ ਆ ਪਰ ਸਮਾਧੀ ਦੀ ਪਰਿਭਾਸ਼ਾ ਨਹੀਂ ਆਉਂਦੀ। ਬੜਾ ਤਰਸ ਆਉਂਦਾ ਕਿ ਅੱਗੇ ਜਦੋਂ ਲੇਖਾ ਹੋਣਾ ਕੀ ਬਣੇਗਾ ਇਹਨਾਂ ਲੋਕਾਂ ਦਾ। ਕੇਵਲ ਪਖੰਡ ਕਰਕੇ ਲੋਕਾਂ ਨੂੰ, ਉਹਨਾਂ ਦਾ ਧਨ ਲੁੱਟਣ ਵਾਸਤੇ, ਤੇ ਉਹਨਾਂ ਨੂੰ ਆਪਣੇ ਮਗਰ ਲਾਉਣਾ ਕਿ ਆਓ ਮੈਂ ਸਮਾਧੀ ਦੱਸਦਾ ਕੀ ਹੈ, ਤੇ ਸਮਾਧੀ ਦਾ ਪਤਾ ਨਾ ਹੋਣਾ। ਸਾਧ ਸਿੰਘ ਜੀ, ਇਹ ਤਾਂ ਅੰਨੇ ਬੰਦੇ ਨੂੰ ਬਾਂਹ ਤੋਂ ਫੜ ਕੇ ਖੂਹ ਚ ਸੱਟਣ ਜਿੰਨਾ ਪਾਪ ਹੈ। ਕਿਸੇ ਅੰਨੇ ਬੰਦੇ ਦੀ ਬਾਂਹ ਫੜ ਲਈ ਵੀ ਆ ਮੈਂ ਤੈਨੂੰ ਰਾਹ ਦੱਸਦਾ, ਉਹਨੂੰ ਖੂਹ ਚ ਸੱਟ ਦਿੱਤਾ, ਦੇਖੋ ਕਿੱਡਾ ਵੱਡਾ ਪਾਪ ਹੈ। ਜਿਹੜਾ ਅਗਿਆਨੀ ਹੈ ਉਹਨੂੰ ਪਤਾ ਹੀ ਨਹੀਂ ਵੀ ਸਮਾਧੀ ਕੀ ਹੈ, ਉਹਨੂੰ ਮਗਰ ਲੈ ਕੇ ਦੱਸਣਾ ਆ ਮੈਂ ਤੈਨੂੰ ਸਮਾਧੀ ਦੱਸੂ ਕੀ ਹੈ, ਸਾਧ ਸਿੰਘ ਬਹੁਤ ਵੱਡਾ ਧੋਖਾ ਹੈ, ਧਰਮ ਦੇ ਨਾਂ ਤੇ ਧੋਖਾ ਹੈ। ਹੁਣ ਭਾਈ ਸਾਹਿਬ ਜੀ ਨੇ ਇਹ ਬੜੀ ਕਿਰਪਾ ਕੀਤੀ ਤੇ ਖਾਲਸੇ ਨੇ ਵੀ ਬੜੀ ਕਿਰਪਾ ਕੀਤੀ। ਪ੍ਰਸ਼ਨ ਉਹ ਕੀਤੇ ਜਿਹੜੇ ਰਹਿੰਦੀ ਦੁਨੀਆਂ ਤੱਕ ਇਹ ਚਾਨਣ ਮਨਾਰਾ ਬਣ ਕੇ ਰਹਿ ਜਾਣ ਕਿ ਇੱਥੋਂ ਇਤਿਹਾਸ ਦੇ ਵਿੱਚ ਪੜ੍ਹ ਕੇ ਕੋਈ ਵੀ ਗੁਰੂ ਕਾ ਸਿੱਖ ਧੋਖਾ ਨਾ ਖਾਵੇ। ਭਾਈ ਸਾਹਿਬ ਕਹਿੰਦੇ ਸਾਵਿਕਲਪ ਸਮਾਧੀ ਇਹ ਹੈ ਕਿ ਬ੍ਰਹਮ ਭਾਵ ਨੂੰ ਲੈ ਕੇ ਤ੍ਰਿਪੁਟੀ ਜਿਹੜੀ ਹੈ ਨਾ ਉਹ ਭਾਸੇ। ਤ੍ਰਿਪੁਟੀ ਦੇ ਵਿੱਚ ਕੀ ਚੀਜ਼ਾਂ ਹਨ? ਤ੍ਰਿਪੁਟੀ 3 ਚੀਜ਼ਾਂ ਹਨ ਤੇ ਉਹਦੇ ਚ ਭਾਈ ਸਾਹਿਬ ਜੀ ਕਹਿੰਦੇ ਨੇ ਤ੍ਰਿਪੁਟੀ ਗਿਆਤਾ ਗਿਆਨ ਗੇ ਜੈ ਭਾਸਾ ਬ੍ਰਹਮ ਭਾਵ ਕੋਲੀਨ। ਬ੍ਰਹਮ ਭਾਵ ਦੇ ਚ 3 ਚੀਜ਼ਾਂ ਭਾਸਣ, ਇੱਕ ਇੱਕ ਅੱਖਰ ਸਾਧ ਸਿੰਘ ਜੀ ਉਹ ਖੋਲੇ ਤੋਂ ਬਿਨਾਂ ਸਮਝ ਦੇ ਵਿੱਚ ਆਉਣ ਵਾਲਾ ਨਹੀਂ ਹੈ। ਗਿਆਤਾ ਕਿਸ ਨੂੰ ਕਹਿੰਦੇ ਨੇ? ਗਿਆਤਾ ਗਿਆਨ ਗੇ ਇਹ ਤ੍ਰਿਪੁਟੀ ਹੋ ਗਈ, ਇਹਨੂੰ ਸਮਝੇ ਤੋਂ ਬਿਨਾਂ ਅਗਲੀ ਗੱਲ ਸਮਝ ਨਹੀਂ ਆ ਸਕਦੀ। ਗਿਆਤਾ ਕਹਿੰਦੇ ਨੇ ਸਾਧ ਸਿੰਘ ਜੀ ਜਾਣਨ ਵਾਲਾ, ਗਿਆਤਾ ਜਾਣਨ ਵਾਲਾ। ਤੇ ਜਾਣਨ ਵਾਲਾ ਕੌਣ ਹੈ? ਅੰਤਸ਼ਕਰਨ ਦੀ ਵਿਰਤ ਹੈ, ਇਹ ਤਾਂ ਹੋ ਗਿਆ ਗਿਆਤਾ। ਗਿਆਨ, ਗਿਆਨ ਕਹਿੰਦੇ ਨੇ ਬੋਧ ਨੂੰ, ਜਾਣਨ ਨੂੰ ਗਿਆਨ ਕਹਿੰਦੇ ਨੇ, ਇਹ ਤਾਂ ਆਮ ਹੀ ਭਰਦੇ ਨੇ ਵੀ ਮੈਨੂੰ ਜੀ ਇਹ ਗੱਲ ਦਾ ਗਿਆਨ ਨਹੀਂ ਸੀ, ਇਸ ਕਰਕੇ ਮੈਂ ਧੋਖਾ ਖਾ ਗਿਆ। ਗਿਆਨ ਜਾਣਨਾ, ਬੋਧ, ਗਿਆਤਾ ਗਿਆਨ, ਗੇ ਕਹਿੰਦੇ ਨੇ ਜਾਣਨ ਯੋਗ ਵਸਤੂ ਨੂੰ, ਜਾਣਨ ਯੋਗ ਜਿਹੜੀ ਵਸਤੂ ਹੈ ਉਹਨੂੰ ਗੇ ਕਹਿੰਦੇ ਨੇ। ਜਾਣਨ ਯੋਗ ਕੀ ਹੈ? ਬ੍ਰਹਮ, ਇਹ ਚੀਜ਼ ਜਾਣਨ ਯੋਗ ਹੈ। ਬਾਕੀ ਤਾਂ ਸਾਰੀਆਂ ਜਾਣਕਾਰੀਆਂ ਉਹ ਸਾਧ ਸਿੰਘ ਜੀ ਖੂਹ ਚ ਡਿੱਗ ਜਾਣੀਆਂ ਜਿੱਦਣ ਪ੍ਰਾਣ ਨਿਕਲ ਗਏ, ਇਹ ਸਾਰੀਆਂ ਇੱਥੇ ਡਿਗਰੀਆਂ ਡੁਗਰੀਆਂ ਰਹਿ ਜਾਣੀਆਂ, ਕੁਛ ਵੀ ਨਹੀਂ ਰਹਿਣਾ ਕੋਲ। ਜਾਣਨ ਯੋਗ ਇੱਕੋ ਹੀ ਵਸਤੂ ਹੈ, ਆਪਣੇ ਆਤਮਾ ਸਰੂਪ ਦੀ ਲਖਤਾ ਹੋ ਜਾਏ, ਆਤਮਾ ਨੂੰ ਜਾਣ ਲਵੇ, ਆਤਮਾ ਪਰਾਤਮਾ ਏਕੋ ਕਰੇ, ਅੰਤਰ ਕੀ ਦੁਬਧਾ ਅੰਤਰ ਮਰੇ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹੀ ਹੈ ਪਛਾਣ, ਇਹੀ ਹੈ ਜਾਣਕਾਰੀ। ਸੋ ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਜਿੱਥੇ ਬ੍ਰਹਮ ਭਾਵ ਨੂੰ ਲੈ ਕੇ ਗਿਆਤਾ ਗਿਆਨ ਗੇ ਇਹ ਬਣ ਗਈ ਤ੍ਰਿਪੁਟੀ। ਇਹਨੂੰ ਹੁਣ ਤਿੰਨਾਂ ਨੂੰ ਆਪਾਂ ਇਕੱਠਿਆਂ ਨੂੰ ਕਹਾਂਗੇ ਤ੍ਰਿਪੁਟੀ। ਤ੍ਰਿਪੁਟੀ ਕਹਿ ਦਿੱਤੀ ਤਾਂ ਤਿੰਨ ਚੀਜ਼ਾਂ ਆ ਗਈਆਂ ਉਹਦੇ ਵਿੱਚ, ਤੇ ਉਹ ਤਿੰਨੇ ਚੀਜ਼ਾਂ ਉਹਦੇ ਇਕੱਲੇ ਇਕੱਲੇ ਆਪ ਜੀ ਨੇ ਅਰਥ ਸੁਣ ਲਏ। ਗਿਆਤਾ ਜਾਣਨ ਵਾਲਾ, ਗਿਆਨ ਸਾਧ ਸਿੰਘ ਜੀ ਬੋਧ ਦਾ ਨਾਮ ਹੈ ਜਾਣਨਾ, ਗੇ ਨਾਮ ਹੈ ਜਾਣਨ ਯੋਗ ਵਸਤੂ। ਜਾਣਨ ਯੋਗ ਹੋ ਗਿਆ ਬ੍ਰਹਮ, ਗਿਆਤਾ ਹੋ ਗਿਆ ਅੰਤਸਕਰਨ, ਗਿਆਨ ਹੋ ਗਈ ਅੰਤਸਕਰਨ ਦੀ ਸਤੋਮਈ ਬਿਰਤੀ ਦੇ ਅੰਦਰ ਸਾਧ ਸਿੰਘ ਜੀ ਗਿਆਨ ਹੁੰਦਾ, ਤੇ ਇਹ ਤ੍ਰਿਪੁਟੀ ਭਾਸਦੀ ਹੈ। ਗਿਆਤਾ ਵੱਖਰਾ ਹੋ ਗਿਆ, ਗਿਆਨ ਵੱਖਰਾ ਹੋ ਗਿਆ, ਗੇ ਵਸਤੂ, ਇਹ ਤਿੰਨੇ ਚੀਜ਼ਾਂ ਜਿਹੜੀਆਂ ਵੱਖਰੀਆਂ ਵੱਖਰੀਆਂ ਦਿਸਦੀਆਂ। ਸੋ ਇਸ ਕਰਕੇ ਇਹ ਜਿਹੜੀਆਂ ਤਿੰਨੇ ਜਦੋਂ ਵੱਖਰੀਆਂ ਵੱਖਰੀਆਂ ਭਾਸਣ, ਕਹਿੰਦੇ ਤਾਂ ਇਹਨੂੰ ਵੀ ਸਾਧ ਸਿੰਘ ਜੀ ਸਮਾਧੀ ਹੈ, ਇਹ ਵੀ ਸਮਾਧੀ ਹੈ। ਬ੍ਰਹਮ ਭਾਵ ਨੂੰ ਲੈ ਕੇ ਹੈ, ਚੌਂਕੜਾ ਮਾਰ ਕੇ ਬੈਠਣਾ, ਕੇਵਲ ਬ੍ਰਹਮ ਭਾਵ ਤੋਂ ਬਿਨਾਂ ਦੂਸਰੀ ਬਾਤ ਕੋਈ ਨਾ ਆਵੇ, ਸੰਕਲਪ ਹੋਰ ਨਾ ਆਵੇ ਕੋਈ। ਸਮਾਧੀ ਇਹ ਨਹੀਂ ਹੈ ਸਾਧ ਸਿੰਘ ਜੀ, ਮਨ ਕੀਨੋ ਦਹਿ ਜਿਸ ਵਿਸਰਾਮ, ਜਿਹੜਾ ਹੈ ਮਾਲਾ ਫਿਰਤੀ ਹੱਥ ਮੈਂ ਜੀ ਫਿਰੈ ਮੁਖ ਮਾਹੇ ਠੌਰ ਠੌਰ ਮਨੁਆ ਫਿਰੈ, ਇਹ ਭਜਨ ਕਤਨਾ, ਇਹ ਭਜਨ ਨਹੀਂ ਹੈ ਵਾਹਿਗੁਰੂ ਦਾ। ਜਿਹਨੇ ਭਜਨ ਕਰਨਾ ਉਹ ਤਾਂ ਬਾਹਰ ਤੁਰਿਆ ਫਿਰਦਾ। ਸੋ ਇਸ ਕਰਕੇ ਸਾਧ ਸੰਗਤ ਜੀ ਇਹਨੂੰ ਕਹਿੰਦੇ ਨੇ ਜਿਹੜੀ ਤ੍ਰਿਪਟੀ ਗਿਆਤਾ ਗਿਆਨ ਗੇ ਜੈ ਭਾਸਾ ਬ੍ਰਹਮ ਭਾਵ ਕੋਲੀਨ। ਭਾਈ ਸਾਹਿਬ ਜੀ ਕਹਿੰਦੇ ਬ੍ਰਹਮ ਭਾਵ ਨੂੰ ਲੈ ਕੇ ਇਹ ਤਿੰਨੇ ਚੀਜ਼ਾਂ ਵੱਖਰੀਆਂ ਵੱਖਰੀਆਂ ਭਾਸਦੀਆਂ ਹੋਣ, ਕਹਿੰਦੇ ਇਸ ਦਾ ਨਾਮ ਹੈ ਇਹ ਸਮਾਧੀ ਨੂੰ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਸਾ ਵਿਕਲਪ ਸਮਾਧ ਕਹਿੰਦੇ ਨੇ ਖਾਲਸਾ ਜੀ, ਜਿਹਦੇ ਵਿੱਚ ਕਲਪਨਾ ਦੇ ਸਹਿਤ ਹੈ, ਇਹ ਵੱਖਰੀ ਵੱਖਰੀ ਕਲਪਨਾ ਹੈ, ਅੰਤਸ਼ਕਰਨ ਵੱਖਰਾ ਦਿਸ ਰਿਹਾ, ਵੱਖਰਾ ਬਣ ਦਿਸ ਰਿਹਾ ਤਿੰਨੇ ਥਾਂ ਤੇ, ਮੈਂ ਵੱਖਰਾ ਹਾਂ, ਪਰਮਾਤਮਾ ਵੱਖਰਾ ਹੈ, ਇਸ ਤਰ੍ਹਾਂ ਦਾ ਭਾਵ ਇਹਦੇ ਚ ਬਣਿਆ ਰਹਿੰਦਾ ਹੈ। ਤੇ ਜਾਣਨ ਵਾਲੀ ਬਿਰਤੀ ਉਹ ਵੱਖਰੀ ਦਿਸ ਰਹੀ ਹੈ, ਬਿਰਤੀ ਦੁਆਰਾ ਜਾਣ ਰਿਹਾ। ਇਹਨੂੰ ਕਹਿੰਦੇ ਨੇ ਸਾ ਵਿਕਲਪ ਸਮਾਧ, ਇਹ ਸਮਾਧੀ ਦਾ ਇਹ ਨਾਮ ਹੈ ਜੇ। ਹੁਣ ਦੂਸਰੀ ਨਿਰਵਿਕਲਪ ਸਮਾਧ ਦਾ ਪ੍ਰਕਾਰ ਦੱਸਦੇ, ਜਿੱਥੇ ਕੇਵਲ ਬ੍ਰਹਮ ਭਾਵ ਹੀ ਰਹਿ ਜਾਏ, ਤ੍ਰਿਪਟੀ ਸਾਧ ਸਿੰਘ ਜੀ ਜਿਹੜੀ ਵਿਕਲਪ ਹੀ ਖਤਮ ਹੋ ਜਾਵੇ, ਜਾਣਨ ਵਾਲਾ ਕੌਣ ਹੈ ਇਹ ਭਾਵ ਹੀ ਖਤਮ ਹੋ ਜਾਵੇ, ਜਾਣਨ ਵਾਲਾ ਭਾਵ ਵੀ ਖਤਮ ਹੋ ਗਿਆ, ਜਿਹੜੀ ਅੰਤਸ਼ਕਰਨ ਦੀ ਬਿਰਤੀ ਸੀ ਜਾਣਨ ਵਾਲੇ ਗਿਆਨ ਉਹ ਵੀ ਖਤਮ ਹੋ ਗਈ, ਗੇ ਜਾਣਨ ਯੋਗ ਜਿਹੜੀ ਵਸਤੂ ਵੱਖਰੀ ਦਿਸਦੀ ਸੀ ਉਹ ਵੀ ਨਾ ਰਹੀ, ਕੇਵਲ ਇੱਕੋ ਹੀ ਰਹਿ ਗਿਆ ਸਾਧ ਸਿੰਘ ਜੀ। ਇਹਨੂੰ ਕਹਿੰਦੇ ਨਿਰਵਿਕਲਪ ਸਮਾਧ। ਸੋ ਇਹ ਦੱਸਦੇ ਹਨ ਭਾਈ ਸਾਹਿਬ ਜੀ ਕਿ ਆ ਸਮਾਧੀ ਦਾ ਨਿਰਵਿਕਲਪ ਹੈ, ਕੇਵਲ ਬ੍ਰਹਮ ਭਾਵ ਹੀ ਰਹਿ ਜਾਏ, ਹੋਰ ਕੋਈ ਚੀਜ਼ ਨਾ ਰਹੇ। ਗਿਆਤਾ ਗਿਆਨ ਗੇ ਵਾਲੀ ਜਿਹੜੀ ਤ੍ਰਿਕੁਟੀ ਵਾਲੀ, ਉਹ ਜਿਹੜਾ ਭਾਵ ਸੀ ਤ੍ਰਿਪੁਟੀ ਵਾਲਾ ਵੱਖਰਾ ਬਣ ਦਿਸਦਾ ਸੀ ਉਹ ਨਾ ਰਿਹਾ, ਕੇਵਲ ਇੱਕੋ ਹੀ ਰਹਿ ਗਿਆ ਹੈ। ਤੇ ਇਹਨੂੰ ਕਹਿੰਦੇ ਜਾਣਨਾ ਕਰੋ, ਇਹ ਸਮਾਧੀ ਦਾ ਨਾਂ ਨਿਰਵਿਕਲਪ, ਤੇਹ ਕੋ ਮਨ ਚੀਨ, ਇਹਨੂੰ ਜਾਣਨਾ ਕਰੋ ਕਿ ਚੀਨ ਨਾਮ ਹੈ ਜਾਣਨ ਦਾ। ਹੁਣ ਸਾਧ ਸਿੰਘ ਜੀ ਇਸ ਦਾ ਜਿਹੜਾ ਗੁਰਬਾਣੀ ਦੇ ਆਧਾਰ ਤੇ ਆਪਾਂ ਇਹਨੂੰ ਸਮਝਦੇ ਜਾਈਏ, ਕਬੀਰ ਸਾਹਿਬ ਦੀ ਸਮਾਧੀ ਲੱਗੀ, ਜਿਨ੍ਹਾਂ ਦੀ ਲੱਗੀ ਹੁਣ ਉਹਨਾਂ ਦਾ ਆਪਾਂ ਨੂੰ ਸਹਾਰਾ ਲੈਣਾ ਪਾਉਣਾ ਤਾਂ ਕਿ ਗੱਲ ਸਮਝ ਆ ਜਾਏ। ਕਬੀਰ ਦੀ ਸਮਾਧੀ ਲੱਗੀ ਦੋਨਾਂ ਤਰ੍ਹਾਂ ਦੀ, ਸਾਵਿਕਲਪ ਸਮਾਧ ਵੀ ਲੱਗੀ ਰਹੀ ਬੜੀ ਦੇਰ ਤੱਕ, ਉਦੋਂ ਬਾਅਦ ਸਾਧ ਸਿੰਘ ਜੀ ਵਾਹਿਗੁਰੂ ਨੇ ਕਿਰਪਾ ਕੀਤੀ, ਗੁਰੂ ਨਾਨਕ ਵਰਗੇ ਗੁਰੂ ਸਾਧ ਸਿੰਘ ਜੀ ਪ੍ਰਾਪਤ ਹੋਏ ਕਬੀਰ ਸਾਹਿਬ ਨੂੰ। ਇਹ ਗੱਲ ਆਪ ਨੂੰ ਸ਼ਾਇਦ ਓਪਰੀ ਲੱਗੇ ਥੋੜੀ ਜੀ ਕਿ ਕਬੀਰ ਸਾਹਿਬ ਦੇ ਸਾਧ ਸਿੰਘ ਜੀ ਦੋ ਗੁਰੂ ਸਨ। ਇੱਕ ਤਾਂ ਉਹਨਾਂ ਦਾ ਰਾਮਾਨੰਦ ਗੁਰੂ ਸੀ, ਉਹਦੀ ਤਾਂ ਗੱਲ ਸਾਰੇ ਸੰਸਾਰ ਚ ਪ੍ਰਸਿੱਧ ਹੈ। ਪਰ ਜਿਸ ਵੇਲੇ 38 ਵਰਿਆਂ ਦੀ ਉਮਰ ਸੀ ਗੁਰੂ ਨਾਨਕ ਸਾਹਿਬ ਦੀ, ਕਬੀਰ ਸਾਹਿਬ ਦੀ ਉਸ ਵੇਲੇ 107 ਵਰੇ ਦੀ ਉਮਰ ਸੀ ਸਾਧ ਸਿੰਘ ਜੀ, ਜਦੋਂ ਗੁਰੂ ਨਾਨਕ ਸਾਹਿਬ ਦੇ ਨਾਲ ਮਿਲਾਪ ਹੁੰਦਾ। ਕਾਂਸੀ ਦੇ ਅੰਦਰ ਸਾਧ ਸਿੰਘ ਜੀ ਸਤਿਗੁਰੂ ਜੀ ਪਹੁੰਚੇ ਸਨ। ਉਹਦਾ ਸਾਰਾ ਵੇਰਵਾ ਕਿੰਨੇ ਸਨ ਵਿੱਚ ਸਤਿਗੁਰੂ ਜੀ ਪਹੁੰਚੇ, ਕਿੰਨੇ ਦਿਨ ਰਹੇ, ਇਹ ਗੱਲ ਵੱਧ ਜਾਏਗੀ। ਮੈਂ ਇੱਥੇ ਇਹ ਗੱਲ ਦੀ ਕੇਵਲ ਟੂਕ ਮਾਤਰ ਆਪ ਜੀ ਦੇ ਨਾਲ ਸਾਂਝੀ ਕਰਦਾ। ਕਬੀਰ ਸਾਹਿਬ ਦੇ ਨਾਲ ਸਾਧ ਸਿੰਘ ਜੀ ਬੜੀ ਲੰਮੀ ਵਿਚਾਰ ਹੋਈ। ਅੰਤਰਯਾਮਤਾ ਕਬੀਰ ਨੂੰ ਵੀ ਐਸੀ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਾਂਸੀ ਤੋਂ ਤੁਰੇ ਕਬੀਰ ਨੂੰ ਮਿਲਣ ਵਾਸਤੇ, ਉਧਰ ਸਾਧ ਸਿੰਘ ਜੀ ਕਬੀਰ ਸਾਹਿਬ ਆਪਣੇ ਸੇਵਕਾਂ ਦੇ ਕੋਲ ਪਹੁੰਚੇ ਹੋਏ ਸਨ। ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਨੂੰ ਕੋਈ ਮਹਾਨ ਆਤਮਾ ਮਿਲਣ ਵਾਸਤੇ ਆ ਰਹੀ ਹੈ। ਕਬੀਰ ਸਾਹਿਬ ਉਸੇ ਵੇਲੇ ਆਪ ਵੀ ਚੱਲ ਪਏ। ਮਿਲਾਪ ਹੋਇਆ ਰਸਤੇ ਵਿੱਚ। ਕਬੀਰ ਸਾਹਿਬ ਨੇ ਜਿਸ ਵੇਲੇ ਸਾਧ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਜਿਹੜਾ 107 ਸਾਲ ਦੇ ਅੰਦਰ ਆਨੰਦਨੀ ਸੀ ਆਇਆ, ਉਹ ਦਰਸ਼ਨ ਕਰਨ ਦੇ ਨਾਲ ਹੀ ਆਨੰਦ ਪ੍ਰਾਪਤ ਹੋ ਗਿਆ, ਕਿਉਂਕਿ ਕਮਾਈ ਤਾਂ ਪਹਿਲਾਂ ਹੀ ਬਹੁਤ ਸੀ ਤੇ ਕਮਾਈ ਤਾਂ ਸਾਧ ਸਿੰਘ ਜੀ ਭਾਂਡਾ ਤਾਂ ਪਹਿਲਾਂ ਹੀ ਸਵੱਛ ਸੀ, ਦੀਵਾ ਬੱਤੀ ਤਾਂ ਤਿਆਰ ਹੀ ਸੀ, ਤੀਲਾ ਹੀ ਕਸਾਉਣ ਦੀ ਲੋੜ ਸੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਸਾਂਭਣ ਵਾਲੀ ਆਤਮਾ ਤੇ ਮਹਾਰਾਜ ਸਾਹਿਬ ਜੀ ਨੇ ਉਹਨੂੰ ਸਹਿਜ ਦਾ ਗਿਆਨ ਦਿੱਤਾ। ਹਠ ਯੋਗ ਕਬੀਰ ਸਾਹਿਬ ਜਾਣਦੇ ਸਨ ਪਹਿਲਾਂ, ਸਹਿਜ ਕੇ ਪਾਵੜੇ ਪੱਗ ਧਰ ਲੀਜੈ, ਜਿਸ ਮਿਲਿਆ ਮਨ ਹੋਏ ਆਨੰਦ। ਇਹ ਹੁਣ ਸਤਿਗੁਰੂ ਦੀ ਪਰਿਭਾਸ਼ਾ ਹੈ। ਸਤਿਗੁਰੂ ਕਹਾਉਣ ਨਾਲ ਨਹੀਂ ਕੋਈ ਹੋ ਜਾਂਦਾ। ਕਹਿਣ ਨੂੰ ਤਾਂ ਭਾਵੇਂ ਤੁਸੀਂ ਥੰਬਲੇ ਨੂੰ ਕਹੀ ਜਾਓ ਵੀ ਆਹ ਸਤਿਗੁਰੂ ਹੈ ਮੇਰਾ, ਪੱਥਰ ਨੂੰ ਕਹੀ ਜਾਓ, ਮੂਰਤ ਨੂੰ ਕਹੀ ਜਾਓ ਮੇਰਾ ਸਤਿਗੁਰੂ ਹੈ, ਸਤਿਗੁਰੂ ਦੀ ਪਰਿਭਾਸ਼ਾ ਹੈ ਕੋਈ ਗੁਰੂ ਪਿਆਰਿਓ। ਸਤਿਗੁਰੂ ਦੀ ਪਰਿਭਾਸ਼ਾ ਸ਼ਾਸਤਰਾਂ ਚ ਵੀ ਆਉਂਦੀ ਹੈ। ਇੰਦਰਨ ਕੋ ਖੈਂਚ ਗਨ, ਸਾਰੇ ਇੰਦਰਿਆਂ ਨੂੰ, ਗਿਆਨ ਇੰਦਰੀ, ਕਰਮ ਇੰਦਰੀ, ਜਿਵੇਂ ਬੱਗੀ ਨੂੰ ਘੋੜੇ ਜੋੜੇ ਹੁੰਦੇ ਹੈ, ਆ ਦੇਹ ਅਹਿਸਾਸ ਨਹੀਂ ਕੀ ਹੈ, ਰਥ ਹੀ ਹੈ ਨਾ, ਇਹਨੂੰ ਇੰਦਰੀਆਂ ਦੇ ਘੋੜੇ ਹੀ ਜੋੜੇ ਹੋਏ ਨੇ। ਪਰ ਕਈਆਂ ਦੇ ਘੋੜੇ ਬੇਲਗਾਮੇ ਹੈ ਸਾਧ ਸਿੰਘ ਜੀ, ਜਿਸ ਕਰਕੇ ਨਾ ਉਹ ਘੋੜੇ ਆਪਣੀ ਮਰਜ਼ੀ ਨਾਲ ਹੀ ਧੂਹੀ ਫਿਰਦੇ ਨੇ ਰਥ ਨੂੰ, ਜਦੋਂ ਲਗਾਮ ਹੀ ਨਹੀਂ, ਜਿੱਤੇ ਨੂੰ ਮਰਜ਼ੀ ਲੈ ਜਾਣ। ਤੇ ਜਿਨ੍ਹਾਂ ਦੇ ਸਾਧ ਸਿੰਘ ਜੀ ਲਗਾਮ ਦਿੱਤਾ ਹੋਇਆ, ਆਪਣੇ ਹੱਥ ਦੇ ਵਿੱਚ ਲਗਾਮ ਹੈ, ਉਹ ਘੋੜੇ ਉਧਰ ਨੂੰ ਜਾਣਗੇ ਜਿੱਧਰ ਨੂੰ ਰਥਵਾਹੀ ਕਹੂਗਾ ਵੀ ਇੱਧਰ ਨੂੰ ਚੱਲੋ। ਰਥਵਾਹੀ ਅੰਦਰ ਹੈ ਜੀਵਾਤਮਾ। ਇਹ ਘੋੜੇ ਜਿਹੜੇ ਸਾਧ ਸਿੰਘ ਜੀ, ਸਤਿਗੁਰੂ ਨੇ ਕਿਹਾ ਲਗਾਮਾਂ ਦੇ ਕੇ ਰੱਖਣੇ ਚਾਹੀਦੇ ਹੈ। ਮਨ ਲੋਚੇ ਬੁਰਿਆਈਆਂ ਗੁਰਸਬਦੀ, ਇਹ ਮਨ ਹੋੜੀ ਹੈ, ਇੰਦਰੇ ਜਾਂਦਿਆਂ ਹਰਿਆਏ ਪਸ਼ੂ ਮੰਗੂ। ਬਾਜ ਦੇਖਿਆ ਜਿਹੜਾ, ਬਾਜ ਆਕਾਸ਼ ਚ ਰਹਿਣ ਵਾਲਾ ਪੰਛੀ, ਮਾਸਾਹਾਰੀ ਜਾਨਵਰ ਹੈ। ਬਾਜ ਜਿਵੇਂ ਸਾਧ ਸਿੰਘ ਮਾਸ ਤੇ ਪੈਂਦਾ ਨਾ, ਭੁੱਖਾ ਬਾਜ ਚਪਕ ਲਪਕਦਾ ਹੈ, ਐ ਅੱਖਾਂ ਨੇ ਜਿਹੜੀਆਂ ਸਾਧ ਸਿੰਘ ਕਾਮ ਦੇ ਬਸ ਹੋ ਕੇ ਉਹ ਮਾਸ ਦੇ ਉੱਤੇ ਲਪਕਦੀਆਂ, ਸਾਧ ਸਿੰਘ ਭੁੱਖੇ ਬਾਜ ਦੀ ਨਿਆਈ, ਗਿਆਨ ਧਿਆਨ ਸਾਰਾ ਹੀ ਰੁੜ ਜਾਂਦਾ ਹੈ। ਇਸ ਕਰਕੇ ਨਾ ਲਗਾਮ ਦੇ ਕਰਕੇ ਜਿਹਨਾਂ ਨੇ ਰੱਖਿਆ, ਉਹਨੂੰ ਕਹਿੰਦੇ ਇੰਦਰਨ ਕੋ ਖੈਂਚ ਗਨ, ਸਾਰੇ ਇੰਦਰਾਂ ਨੂੰ ਖਿੱਚ ਕੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਇੰਦਰਨ ਕੋ ਖੈਂਚ ਗਨ, ਸੋਧ ਕੀਨੋ ਹੱਥ ਮਨ, ਮਨ ਨੂੰ ਸਾਧ ਲਿਆ, ਵਿੱਚ ਨਾ ਕਾਮ ਵਾਸ਼ਨਾ, ਨਾ ਕ੍ਰੋਧ, ਨਾ ਲੋਭ, ਨਾ ਮੋਹ। ਜਦੋਂ ਮਨ ਸਾਧਿਆ ਗਿਆ ਤੇ ਜਿੰਨੀ ਦੇਰ ਤੱਕ ਸੋਨੇ ਚ ਖੋਟ ਹੈ, ਉਨੀ ਦੇਰ ਤੱਕ ਉਹ ਕੁਠਾਲੀ ਦੇ ਵਿੱਚ ਨਠਿਆ ਫਿਰਦਾ ਹੈ। ਬਾਣੀ ਚ ਪ੍ਰਮਾਣ ਦਿੱਤਾ ਉਸਦਾ, ਜਿਉਂ ਕਣਕੋ ਕੁਠਾਰੀ ਚੜਿਓ, ਕਵਰੋ ਹੋਤ ਫਿਰੋ, ਕਵਰੋ ਹੋਤ ਫਿਰੇ, ਜਬ ਤੇ ਸੁੱਧ ਪਏ ਹੈ ਬਾਰਾਂ, ਜਦੋਂ ਬਾਰਾਂ ਬੰਨੀ ਦਾ ਹੋ ਗਿਆ ਤਬ ਤੇ ਥਾਨ ਥਿਰੋ, ਐਨ ਟਿਕ ਜਾਂਦਾ। ਜਿੰਨਾ ਚਿਰ ਖੋਟ ਹੈ ਨਹੀਂ ਟਿਕਦਾ, ਜਿੰਨਾ ਚਿਰ ਪਾਰਾ ਕੱਚਾ ਸਾਧ ਸਿੰਘ ਜੀ ਡੋਲਦਾ ਰਹੂਗਾ। ਤੇ ਜਿਸ ਵੇਲੇ ਪਾਰਾ ਮਾਰ ਦਿੱਤਾ ਤੇ ਉਹ ਪਾਰਾ ਸਾਧ ਸਿੰਘ ਜੀ ਟਿਕ ਗਿਆ, ਅੰਮ੍ਰਿਤ ਰੂਪ ਬਣ ਗਿਆ। ਉਹੀ ਪਾਰਾ ਜਿਹੜਾ ਵਿਓ ਬਣਿਆ ਹੋਇਆ ਸੀ, ਉਹੀ ਪਾਰਾ ਕੋੜ ਤੱਕ ਹਟਾ ਦਿੰਦਾ, ਅੰਮ੍ਰਿਤ ਬਣ ਜਾਂਦਾ ਜਿਹੜਾ ਮਾਰਿਆ ਹੋਇਆ। ਹਰ ਇੱਕ ਨਹੀਂ ਮਾਰ ਸਕਦਾ ਪਾਰੇ ਨੂੰ, ਬਹੁਤ ਘੱਟ ਬੈਦ ਨੇ ਜਿਹੜੇ ਪਾਰੇ ਨੂੰ ਮਾਰਨ। ਪਾਰਾ ਸਾਰਾ ਨਾਮ ਰਹਿ ਗੰਧਰਕ ਤੇਲ ਨਾ ਦੇ, ਨਾ ਤਾਂ ਗੰਧਰਕ ਤੇਲ ਦਿੰਦੀ ਹੈ ਨਾ ਪਾਰਾ ਮਰਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਮਨ ਪਾਰਾ ਗੁਰਮੁਖ ਵਸ ਆਣੈ, ਮਨ ਹੈ ਤਾਂ ਕਹਿੰਦੇ ਪਾਰਾ ਹੀ, ਕਹਿੰਦੇ ਗੁਰਸਿੱਖੋ ਪਰ ਜੀ ਤੇ ਗੁਰੂ ਨਾਨਕ ਦੀ ਕਿਰਪਾ ਹੋ ਜਾਵੇ, ਉਹ ਫਿਰ ਪਾਰੇ ਨੂੰ ਮਾਰਨ ਦੀ ਵਿਧੀ ਜਾਣਦੇ ਵੀ ਕਿਵੇਂ ਮਾਰਨ। ਮਨ ਪਾਰਾ ਗੁਰਮੁਖ ਵਸ ਆਣੈ, ਤੇ ਉਹਨੂੰ ਇਹ ਸਾਧ ਸਿੰਘ ਜੀ, ਇਹ ਸਾਧ ਸੰਗਿਆ ਵੀ ਉਸੇ ਨੂੰ ਮਿਲੀ ਹੈ।
ਸਾਧ ਹੋਵੇ ਮਨ ਸਾਧਕ ਹੈ। ਮਨ ਨੂੰ ਕੀ ਸਾਧਣਾ? ਇਹਦੇ ਚ ਅਸਾਧ ਬਣਾ ਕੀ ਹੈ ਸਾਧ ਸਿੰਘ ਜੀ? ਮਨ ਅਸਾਧ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨ ਤੇਰਾ ਜਿਹੜਾ ਨਾ ਇਹ ਅਸਾਧ ਹੈ। ਜੇ ਤੂੰ ਕੱਪੜੇ ਸਾਧਾਂ ਵਾਲੇ ਪਾ ਕੇ ਸਰੀਰ ਨੂੰ ਸਾਧ ਬਣਾ ਲਿਆ, ਕੀ ਲੋੜਾ ਆ ਗਿਆ? ਸਾਧ ਤੂੰ ਨਹੀਂ ਬਣਿਆ ਹੈ। ਜਦੋਂ ਮਨ ਅਸਾਧ ਹੈ ਕਰਤੂਤਾਂ ਨੰਗੀਆਂ ਹੋਣਗੀਆਂ, ਕਿਉਂਕਿ ਮਨ ਤਾਂ ਅਸਾਧ ਹੀ ਪਿਆ, ਸਰੀਰ ਸਾਧ ਬਣਿਆ ਹੋਇਆ ਸੀ। ਲੋਕ ਕਹਿਣਗੇ ਦੇਖੋ ਜੀ ਸਾਧ ਆਹ ਕੁਛ ਕਰਦੇ ਹੈ। ਨਹੀਂ ਭਾਈ, ਸਾਧ ਨਹੀਂ ਕਰਿਆ ਕਰਦੇ, ਪਖੰਡੀ ਕਰਿਆ ਕਰਦੇ ਹੈ। ਇਹ ਤੁਹਾਡੀ ਉਹ ਦ੍ਰਿਸ਼ਟੀ ਗਲਤ ਸੀ ਕਿ ਤੁਸੀਂ ਸਾਧ ਮੰਨ ਲਿਆ, ਜਾਂ ਉਹਨਾਂ ਨੇ ਭੰਬਲ ਭੂਸਾ ਪਾ ਦਿੱਤਾ ਵੀ ਚੋਲੇ ਦਿਖਾ ਕੇ ਤੁਹਾਨੂੰ ਪ੍ਰਭਾਵ ਦੇ ਦਿੱਤਾ ਵੀ ਮੈਂ ਸਾਧ ਹਾਂ। ਸਾਧ ਹੋਵੇ ਮਨ ਸਾਧਕ ਹੈ, ਚਰਨ ਕਮਰ ਗੁਰ ਚਿੱਤ ਵਸਾਇਆ। ਜਿਹਨਾਂ ਦੇ ਹਿਰਦੇ ਚ ਗੁਰੂ ਨਾਨਕ ਦੇ ਚਰਨ ਵਸਦੇ ਆ, ਪਰਮੇਸ਼ਵਰ ਦੇ, ਮਨ ਸਾਧਿਆ ਗਿਆ ਉਹ ਸਾਧ ਸਿੰਘ ਜੀ ਵੀ ਸਾਧ ਸੰਗਿਆ ਹੋ। ਗੁਰਸਿੱਖ ਸਾਧ ਅਸੰਖ ਜਗ। ਭਾਈ ਸਾਹਿਬ ਕਹਿੰਦੇ ਗਲਤ ਬਾਤ ਹੈ ਜੇ ਕੋਈ ਕਹੇ ਵੀ ਗੁਰਸਿੱਖ ਨੂੰ ਸਾਧ ਨਹੀਂ ਕਹਿਣਾ ਚਾਹੀਦਾ। ਕਹਿੰਦੇ ਗੁਰਸਿੱਖਾਂ ਚ ਤਾਂ ਇੰਨੇ ਸਾਧਨ, ਕਹਿੰਦੇ ਜਿਹਦਾ ਕੋਈ ਹਿਸਾਬ ਹੀ ਨਹੀਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਕੈਸੀ ਵਡਿਆਈ ਦਿੱਤੀ? ਕਹਿੰਦੇ ਮੈਂ ਆਪਣੇ ਖਾਲਸੇ ਨੂੰ ਪਦਵੀ ਦੇਣਾ, ਦੋ ਪਦਵੀਆਂ ਇਕੱਠੀਆਂ ਦੇ ਦਿੱਤੀਆਂ। ਸੰਸਾਰ ਕੋਲ ਕੱਲੀ ਕੱਲੀ ਸੀ, ਜਿਹੜੇ ਸਾਧ ਸੀ ਕੱਲੇ ਸਾਧੇ ਸੀ, ਜਿਹੜੇ ਸਿਪਾਹੀ ਸੀ ਕੱਲੇ ਸਿਪਾਹੀ ਸੀ। ਜਿਹੜਾ ਕੱਲਾ ਸਿਪਾਹੀ ਹੈ ਜ਼ੁਲਮ ਕਰੇਗਾ, ਜਿਹੜਾ ਕੱਲਾ ਸਾਧ ਹੈ ਜ਼ੁਲਮ ਸਹੇਗਾ, ਹੱਥ ਨਹੀਂ ਚੁੱਕ ਸਕੇਗਾ। ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨ ਤੋਂ ਆਨ। ਮਹਾਰਾਜ ਕਹਿੰਦੇ ਮੇਰਾ ਅੰਮ੍ਰਿਤਧਾਰੀ ਖਾਲਸਾ ਪਹਿਲਾਂ ਸੰਤ ਹੈ ਫਿਰ ਸਿਪਾਹੀ ਹੈ। ਇਹ ਸੰਤ ਸਿਪਾਹੀਆਂ ਦੀ ਕੌਮ ਰਚੀ ਹੈ। ਜੇ ਕੋਈ ਕਹੇ ਜੀ ਸੰਤ ਨਾ ਕਹੋ, ਸੰਤ ਦਾ ਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ, ਇਹ ਤਾਂ ਅਣਜਾਣਪਣੇ ਦੀ ਗੱਲ ਹੈ। ਸਾਧ ਸਿੰਘ ਜੀ ਨੇ ਵਿਚਾਰੇ ਨੂੰ ਬੋਧ ਨਹੀਂ ਹੈ, ਉਹ ਕਹੂਗਾ ਇਹ ਗੱਲਾਂ। ਸਾਰਾ ਅੰਮ੍ਰਿਤਧਾਰੀ ਖਾਲਸਾ ਪਹਿਲਾਂ ਸੰਤ ਫਿਰ ਸਿਪਾਹੀ, ਸੰਤ ਸਿਪਾਹੀਆਂ ਦੀ ਕੌਮ ਹੈ। ਇਸ ਕਰਕੇ ਸਾਧ ਸੰਗਤ, ਸਾਧ ਹੋਵੇ ਮਨ ਇੰਦਰਨ ਕੋ ਖੈਂਚ ਗਨ, ਸੋਧ ਕੀਨੋ ਹੱਥ ਮਨ, ਪਰ ਉਪਕਾਰ ਹੀ ਲੋ ਤਨ ਭਾਈਅਤ ਹੈ। ਫਿਰ ਸਰੀਰ ਨੂੰ ਕਾਹਦੇ ਵਾਸਤੇ ਰੱਖੀ ਫਿਰਦੇ ਹੈ? ਪਰਉਪਕਾਰ ਕਰਨਾ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਇਹ ਚਾਰ ਰਹਿਣਾ ਵੀ ਮੈਂ ਲੋਕਾਂ ਦਾ ਭਲਾ ਕਰਾਂ। ਸਰੀਰ ਦਾ ਹੋਰ ਕੀ ਕਰਨਾ? ਗਿਆਨ ਹੋਏ ਤਾਂ ਉਹਨੂੰ ਤਾਂ ਮੁਕਤੀ ਮਿਲ ਗਈ। ਫਿਰ ਸਰੀਰ ਨੂੰ ਵਰਤਿਆ ਲੋਕਾਂ ਦੀ ਕਲਿਆਣ ਵਾਸਤੇ। ਇੰਦਰਨ ਕੋ ਖੈਂਚ ਗਨ, ਸੋਧ ਕੀਨੋ ਹੱਥ ਮਨ, ਪਰ ਉਪਕਾਰ ਹੀ ਲੋਤਨ ਭਾਈਅਤ ਹੈ। ਬੇਦਨ ਵਖਾਨ ਵੇਖੋ, ਸਾਰਾ ਸਾਰ ਜਾਣ ਵੇਖੋ। ਬੇਦਾਂ ਦਾ ਵਖਿਆਨ ਜਾਣਦਾ ਹੋਵੇ, ਵਿਦਵਾਨ ਹੋਵੇ, ਸਾਰ ਅਸਾਰ ਨੂੰ ਜਾਣ ਲਿਆ ਹੋਵੇ। ਬੇਦਨ ਵਖਾਰ ਵੇਖੋ, ਸਾਰਾ ਸਾਰ ਜਾਣ ਵੇਖੋ। ਭੇਦਾ ਗ੍ਰੰਥ ਭਾਨ ਵੇਖੋ, ਰੂਪ ਗਾਇਅਤ ਹੈ। ਜਿਹੜੀ ਸਾਧ ਸਿੰਘ ਜੀ ਭੇਦਾ ਭੇਦ ਕੀ ਹੈ, ਜੀਵ ਈਸ਼ ਦੀ ਗੰਢ ਵੱਜੀ ਹੋਈ ਹੈ, ਜਿਹੜੀ ਚੇਤਨ ਤੇ ਜੜ ਦੀ ਗੰਢ ਵੱਜੀ ਹੋਈ ਹੈ, ਇਹਨੂੰ ਧੰਨਣ ਵਾਲਾ ਹੋਵੇ, ਆਪਣੇ ਸਰੂਪ ਦੀ ਲਖਤਾ ਹੋ ਗਈ। ਸੋ ਇਸ ਤੋਂ ਅੱਗੇ ਸਾਧ ਸਿੰਘ ਕਹਿੰਦੇ ਨੇ ਈਸ਼ਵਰ ਲਓ ਧਿਆਵੈ, ਐਵੇਂ ਨਾ ਖੁਸ਼ ਗਿਆਨੀ ਹੋਵੇ ਵੀ ਹੁਣ ਮੈਂ ਵੇਦਾਂਤੀ ਬਣ ਗਿਆ, ਮੈਂ ਜੀ ਬ੍ਰਹਮ ਨੂੰ ਜਾਣ ਲਿਆ ਤੇ ਪਰਮਾਤਮਾ ਦੀ ਭਗਤੀ ਤੋਂ ਹੀ ਤੋੜਦਾ ਫਿਰੇ, ਨਾਲੇ ਆਪ ਟੁੱਟ ਜਾਵੇ, ਮੈਂ ਤਾਂ ਬ੍ਰਹਮੇ ਹੋ ਗਿਆ, ਮੈਨੂੰ ਹੁਣ ਕਿਹਦਾ ਭਜਨ ਕਰਨਾ, ਇਹ ਜੇ ਵੀ ਤੁਰੇ ਫਿਰਦੇ ਹੈ। ਈਸ਼ਵਰ ਲਓ ਧਿਆਵੈ, ਜੀ ਮੈਂ ਭਗਤ ਦਰੜਾਵੈ, ਆਪ ਈਸ਼ਵਰ ਦੀ ਭਗਤੀ ਕਰੇ, ਹੋਰਾਂ ਨੂੰ ਈਸ਼ਵਰ ਦੀ ਭਗਤੀ ਕਰਾਵੇ। ਈਸ਼ਵਰ ਲਓ ਧਿਆਵੈ, ਜੀ ਮੈਂ ਭਗਤ ਦਰੜਾਵੈ, ਜਬ ਐਸੋ ਗੁਰ ਪਾਵੈ ਤਾਂ ਸੋ ਗਿਆਨ ਪਾਈਅਤ ਹੈ। ਸਾਧ ਸਿੰਘ ਜੀ ਜਦੋਂ ਵੀ ਮੈਂ ਇਹ ਕਵਿਤ ਪੜ੍ਹਦਾ, ਮੇਰੇ ਸਾਹਮਣੇ ਇੱਕ ਦ੍ਰਿਸ਼ ਆ ਜਾਂਦਾ, ਮੈਨੂੰ ਉਹਦੀ ਵੀ ਵਿਆਖਿਆ ਨਾਲੇ ਕਰਨੀ ਪੈਂਦੀ ਹੈ। ਮੇਰੇ ਮਹਾਂਪੁਰਸ਼ ਸ਼ਾਮ ਦੇ ਟਾਈਮ ਇੱਕ ਨਦੀ ਸੀ ਸੁੱਕੀ, ਉਹਦੇ ਕਿਨਾਰੇ ਤੇ ਘੁੰਮਣ ਵਾਸਤੇ ਚੱਲੇ। ਮੈਨੂੰ ਕਹਿੰਦੇ ਆ ਭਾਈ ਹਰੀਸਿਆਂ ਫਿਰ ਤੁਰੇ ਆਈਏ, ਲੱਤਾਂ ਮੋਕਲੀਆਂ ਹੋਣਗੀਆਂ, ਬੈਠੇ ਕੀ ਕਰਦਿਆਂ, ਥੱਕ ਜਾਈਦਾ। ਦੋ ਵੇਲੇ ਕਥਾ ਚੱਲਦੀ ਸੀ, ਮੈਂ ਮਗਰ ਮਗਰ ਜਾਣਾ ਹੈ, ਮਹਾਂਪੁਰਸ਼ ਮੂਹਰੇ ਮੂਹਰੇ ਨੇ। ਇਹ ਮਰਿਆਦਾ ਸਾਧ ਸਿੰਘ ਜੀ ਵੀ ਜੀ ਨੂੰ ਆਪਾਂ ਨੇ ਸਤਿਕਾਰ ਦੇਣਾ ਹੋਵੇ, ਉਹਦੇ ਖੱਬੇ ਪਾਸੇ ਹੋ ਕੇ ਤੁਰੀਦਾ। ਜੇ ਤੁਰਨਾ ਹੀ ਪਵੇ, ਅਬਲਾ ਤਾਂ ਸਾਧ ਸਿੰਘ ਜੀ ਪਿੱਛੇ ਤੁਰੀਦਾ ਕਿ ਵੀ ਸੰਤ ਕੀ ਗੱਲ ਨਾ ਛੋਡੀਏ, ਮਾਰਗ ਲਾਗੋ ਜਾ, ਪਿੱਛੇ ਤੁਰੀਦਾ। ਜੇ ਮਜਬੂਰ ਨੂੰ ਤੁਰਨਾ ਪਵੇ ਤਾਂ ਖੱਬੇ ਪਾਸੇ ਤੁਰੀਦਾ, ਇਹ ਮਰਿਆਦਾ। ਤੇ ਜਿਸ ਵੇਲੇ ਆਨੰਦ ਕਾਰਜ ਹੁੰਦੇ ਨੇ, ਬੀਬੀ ਨੂੰ ਖੱਬੇ ਪਾਸੇ ਕਿਉਂ ਬਿਠਾਉਂਦੇ ਆ ਸਾਧ ਸਿੰਘ ਜੀ? ਮਰਿਆਦਾ ਦੇ ਅੰਦਰ ਹੈ ਗੱਲ। ਤੇ ਇਸ ਕਰਕੇ ਰਹੋ ਵਿਚਾਰ, ਬਹੁਤ ਕੁਛ ਕਹਿਣ ਵਾਲਾ ਪਿਆ। ਮੈਂ ਖੱਬੇ ਪਾਸੇ, ਸੰਤ ਕਹਿੰਦੇ ਅੱਗੇ ਨੂੰ ਹੋ ਜਾ ਗਾਹਾਂ ਨੂੰ, ਪਿੱਛੇ ਆਉਣਾ, ਕਹਿੰਦੇ ਆਪਾਂ ਕੁਛ ਲਾਭ ਖਟੀਏ, ਕਹਿੰਦੇ ਇਹ ਵਿਹਲੀ ਨਹੀਂ ਛੱਡੀਦੀ ਹੁੰਦੀ ਜ਼ਿੰਦਗੀ। ਉਹ ਕਦੇ ਕਦੇ ਕਹਿੰਦੇ, ਕਹਿੰਦੇ ਜਿਹੜਾ ਸਿਆਣਾ ਜ਼ਿਮੀਂਦਾਰ ਹੈ ਨਾ ਹਰੀਸ਼ਾਂ, ਕਹਿੰਦੇ ਜਿਸ ਵੇਲੇ ਕਣਕ ਬੀਜ ਦਿੰਦੇ ਆ, ਜਿਹੜੇ ਚਾਰੇ ਖੂੰਜੇ ਹੁੰਦੇ ਆ ਨਾ ਖੇਤ ਦੇ, ਉਹ ਵੀ ਜਿੱਥੇ ਹਲ ਨਹੀਂ ਜਾਂਦਾ, ਬੁਲਦ ਨਹੀਂ ਜਾਂਦੇ, ਕਹਿੰਦੇ ਕਹੀ ਚੱਕਦਾ, ਦਾਣੇ ਸਿੱਟ ਕੇ ਉਹਨੂੰ ਵੀ ਦਾਣੇ ਰਲਾ ਦਿੰਦਾ, ਖੂੰਜਾ ਵੀ ਵਿਹਲਾ ਨਾ ਰਹਿ ਜਾ ਮੇਰਾ। ਕਹਿੰਦੇ ਇਸੇ ਤਰ੍ਹਾਂ ਭਾਈ ਜ਼ਿੰਦਗੀ ਦਾ ਕੋਈ ਸਮਾਂ ਖਾਲੀ ਨਹੀਂ ਛੱਡੀਦਾ। ਕਹਿੰਦੇ ਹੋ ਅੱਗੇ ਨੂੰ ਆਪਾਂ ਕੋਈ ਲਾਭ ਉਠਾਈਏ। ਮੈਂ ਅੱਗੇ ਹੋ ਗਿਆ, ਕਹਿੰਦੇ ਮੈਂ ਤੈਨੂੰ ਇੱਕ ਕਵਿਤ ਕੰਠ ਕਰਾਉਣਾ, ਜਿੱਥੇ ਕਿਤੇ ਗੁਰੂ ਲਕਸ਼ਣ ਕਰਨਾ ਹੋਵੇ ਕਹਿੰਦੇ ਬੜਾ ਕੰਮ ਦਿਆ ਕਰੂਗੀ। ਤੇ ਕਹਿੰਦੇ ਮੈਂ ਮੂਹਰੇ ਬੋਲਦਾ ਤੂੰ ਪਿੱਛੇ ਬੋਲੀ ਚੱਲ, ਜਦੋਂ ਕੰਠ ਹੋ ਜੂਗੀ ਕਹਿੰਦੇ ਨਾਲੇ ਆਪਣੀਆਂ ਲੱਤਾਂ ਮੋਕਲੀਆਂ ਹੋ ਜਾਣਗੀਆਂ, ਚਲੋ ਅੱਜ ਇਹੀ ਖੱਟੀ ਖੱਟ ਲੈਂਦੇ ਹਾਂ। ਸਾਧ ਸਿੰਘ ਜੀ, ਪੜ੍ਹਾਉਣ ਵਾਲੇ ਤਾਂ ਦੁਨੀਆਂ ਦੇ ਵਿੱਚ ਹੈ ਬਹੁਤ, ਪਰ ਮੈਂ ਮਾਣ ਨਾਲ ਕਹਿ ਸਕਦਾ ਵੀ ਮੇਰੇ ਮਹਾਂਪੁਰਸ਼ ਇਹ ਕਹਿੰਦੇ ਸੀ, ਜੇ ਮੈਂ ਕਹਿ ਦੇਣਾ ਮਹਾਰਾਜ ਮੈਂ ਤਾਂ ਸਮਝ ਨਹੀਂ ਸਕੂੰ, ਕਹਿੰਦੇ ਇਹ ਜ਼ਿੰਮੇਵਾਰੀ ਮੇਰੀ ਆ ਵੀ ਤੈਨੂੰ ਸਮਝਾਉਣਾ ਕਿਵੇਂ, ਤੇਰੀ ਨਹੀਂ। ਇਹ ਸਾਧ ਸਿੰਘ ਜੀ ਉਹਨਾਂ ਨੇ ਉਸ ਨਦੀ ਦੇ ਕਿਨਾਰੇ ਕੰਠ ਕਰਾਈ ਹੋਈ ਕਵਿਤ, ਜਦੋਂ ਵੀ ਇਹ ਮੈਂ ਪੜ੍ਹਦਾ ਸਾਹਮਣੇ ਉਸੇ ਤਰ੍ਹਾਂ ਪ੍ਰਤੱਖ ਮੈਨੂੰ ਉਹੀ ਭਾਵ ਦਿਖਦਾ ਵੀ ਦੇਖੋ ਮਹਾਂਪੁਰਸ਼ਾਂ ਦੀ ਦੇਣ ਵੀ ਹਰ ਵੇਲੇ ਤੁਰਦੇ ਫਿਰਦੇ ਵੀ ਗਿਆਨ ਦਿੰਦੇ ਰਹਿੰਦੇ, ਆਪ ਜੁੜੇ ਰਹਿਣਾ। ਸੋ ਕਬੀਰ ਸਾਹਿਬ ਨੂੰ ਐਸੇ ਗੁਰੂ ਮਿਲ ਗਏ ਗੁਰੂ ਨਾਨਕ ਸਾਹਿਬ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਧਾ ਦਿਨ ਸਜਾਏ। ਦੋ ਚੀਜ਼ਾਂ ਹੁੰਦੀਆਂ ਨੇ ਸਤਿਗੁਰੂ ਵਿੱਚ, ਇੱਕ ਤਾਂ ਤਿੰਨ ਚੀਜ਼ਾਂ ਨੇ, ਇੱਕ ਤਾਂ ਮਿਲਣ ਸਾਰ ਮਨ ਆਨੰਦ ਦੇ ਨਾਲ ਭਰ ਜਾਏ, ਖੁਸ਼ੀ ਮਹਿਸੂਸ ਹੋਵੇ, ਤੇ ਦੂਸਰਾ ਮਨ ਦੀ ਦੁਬਧਾ ਸਾਰੀ ਖਤਮ ਹੋ ਜਾਵੇ, ਤੀਸਰੇ ਨੰਬਰ ਤੇ ਪਰਮ ਪਦਵੀ ਸਾਰਿਆਂ ਤੋਂ ਪਰੇ ਨਿਰਵਿਕਲਪ ਸਮਾਧੀ ਲਵਾ ਦੇਣ, ਆ ਜਿਹੜੀ ਚੱਲ ਰਹੀ ਹੈ ਨਿਰਵਿਕਲਪ ਸਮਾਧੀ ਚ ਪਹੁੰਚਾ ਦੇਣ ਆਪਣੇ ਕੇਵਲ ਦਰਸ਼ਨਾਂ ਦੇ ਨਾਲ। ਕਹਿੰਦੇ ਸੋ ਸਤਿਗੁਰ ਕਹੀ ਹੈ, ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਉਹ ਹੈ ਸਤਿਗੁਰੂ, ਇਹ ਹੈ ਸਤਿਗੁਰੂ ਦਾ ਲਕਸ਼ਣ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਜਿਨ੍ਹਾਂ ਹਰ ਨਾਮ ਦ੍ਰਿੜਾਵੇ ਰਾਮ ਰਾਜ, ਉਹਨਾਂ ਨੂੰ ਨਾਮ ਦ੍ਰਿੜ ਹੋਊਗਾ ਸਾਧ ਸੰਗਤ। ਸੋ ਇਸ ਕਰਕੇ ਕਬੀਰ ਸਾਹਿਬ ਜੀ ਨੂੰ ਮਹਾਰਾਜ ਸਾਹਿਬ ਨੇ ਗਿਆਨ ਦਿੱਤਾ, ਕਬੀਰ ਨੇ ਆਪਣੀ ਬਾਣੀ ਵਿੱਚ ਲਿਖਿਆ ਕਹਿੰਦੇ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ। ਗੁਰੂ ਤਾਂ ਕਹਿੰਦਾ ਅੱਗੇ ਵੀ ਮਿਲਿਆ ਸੀ ਮੈਨੂੰ, ਪਰ ਅੱਗੇ ਜਿਹੜਾ ਗੁਰੂ ਮਿਲਿਆ ਉਹ ਕਹਿੰਦਾ ਸੀ ਵੀ ਤੂੰ ਚਮਿਆਰ ਹੈ, ਤੈਨੂੰ ਉਪਦੇਸ਼ ਨਹੀਂ ਦੇਣਾ, ਤੂੰ ਜਲਾ ਹੈ, ਦਰਵਾਜ਼ੇ ਬੰਦ ਕਰ ਲੈਂਦਾ ਸੀ, ਕਹਿੰਦਾ ਭਿੱਟ ਚੜ੍ਹਦੀ ਆ ਤੇਰੇ ਕੋਲੋਂ। ਦਵੈਸ਼ ਦੇ ਅੰਦਰ ਸੀ ਰਾਮਾਨੰਦ ਜੀ, ਜਾਤੀ ਦੀ ਦਵੈਸ਼ ਨਹੀਂ ਸੀ, ਜਿਹੜਾ ਕਹਿੰਦਾ ਸੀ ਚਮਿਆਰ ਨੂੰ ਤਾਂ ਨਾਮ ਹੀ ਨਹੀਂ ਦੇਣਾ। ਕਹਿੰਦੇ ਗੁਰੂ ਤਾਂ ਮਿਲਿਆ, ਪਰ ਕਹਿੰਦੇ ਸੱਚਾ ਗੁਰੂ ਤਾਂ ਹੁਣ ਮਿਲਿਆ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਵਾਹਿਆ ਏਕ, ਇੱਕ ਸ਼ਬਦ ਏਕਤਾ ਵਾਲਾ ਉਹਨਾਂ ਨੇ ਆਪਣੀ ਰਸਨਾ ਤੋਂ ਵਾਹ ਦਿੱਤਾ। ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਰੇ ਪਰਿਆ ਕਰੇ ਜੇ ਸ਼ੇਕ, ਵੈਰਾਗ ਦਾ ਸ਼ੇਕ ਪਾ ਦਿੱਤਾ। ਫਿਰ ਉਹ ਇੱਕ ਹੋਰ ਗੱਲ ਕਹਿੰਦੇ ਹੈ, ਕਹਿੰਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਇਹ ਸੰਸਾਰ ਦੇ ਲੋਕੋ ਜਮ ਦਾ ਡੰਡਾ ਬੜਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਚੀਕਾਂ ਨਿਕਲਦੀਆਂ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਉਹ ਸਹਿਣ ਨਹੀਂ ਹੁੰਦਾ ਕਹਿੰਦੇ। ਪਰ ਕਹਿੰਦੇ ਮੇਰੇ ਤੇ ਕਿਰਪਾ ਕਰ ਦਿੱਤੀ ਗੁਰੂ ਨਾਨਕ ਨੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਆ, ਮੈਨੂੰ ਸਾਧੂ ਰੂਪ ਦੇ ਅੰਦਰ ਮਿਲਿਆ ਕਹਿੰਦੇ ਗੁਰੂ ਨਾਨਕ ਸਾਹਿਬ, ਏਕ ਜੋ ਸਾਧੂ ਮੋਹੇ ਮਿਲਿਆ ਤਿੰਨ ਲੀਆ ਅੰਚਲ ਲਾਏ, ਉਹਨੇ ਮੈਨੂੰ ਪੱਲੇ ਦੇ ਨਾਲ ਲਾ ਲਿਆ ਹੈ। ਸੋ ਇਸ ਕਰਕੇ ਸਾਧ ਸਿੰਘ ਜੀ ਕਬੀਰ ਸਾਹਿਬ ਜਦੋਂ ਇਹ ਅਵਸਥਾ ਚ ਗਏ ਤਾਂ ਫਿਰ ਉਹ ਨਿਰਵਿਕਲਪ ਸਮਾਧੀ ਤਾਂ ਭਾਵੇਂ ਪਹਿਲਾਂ ਵੀ ਜਾਣਦੇ ਸੀ, ਸਾਵਿਕਲਪ ਸਮਾਧੀ, ਨਿਰਵਿਕਲਪ ਸਮਾਧੀ ਦੇ ਅੰਦਰ ਉਹਨਾਂ ਦੀ ਆਤਮਾ ਜੁੜ ਗਈ, ਗਿਆਤਾ ਗਿਆਨ ਗੇ ਤ੍ਰਿਪੁਟੀ ਨੂੰ ਪ੍ਰਸ਼ੇਦ ਕਰਕੇ ਬ੍ਰਹਮ ਭਾਵ ਹੀ ਰਹਿ ਗਿਆ। ਕਬੀਰ ਨੇ ਉਸ ਬ੍ਰਹਮ ਭਾਵ ਵਿੱਚ ਆ ਕੇ ਕਲਮ ਚੁੱਕੀ, ਕਹਿੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਇਹ ਨਿਰਵਿਕਲਪ ਸਮਾਧੀ ਦਾ ਅੱਖਰ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੋ। ਤ੍ਰਿਪੁਟੀ ਦੇ ਅੰਦਰ ਤਿੰਨ ਚੀਜ਼ਾਂ ਵੱਖਰੀਆਂ ਵੱਖਰੀਆਂ ਹੈ, ਉਹਦੇ ਚ ਹੂੰ ਹੈ, ਸੂਖਮ ਮਾਤਰ ਜੇ ਹੋਮੇ ਹੈ ਉਹਦੇ ਵਿੱਚ, ਮੁਝ ਮੈਂ ਰਹਾ ਨਾ ਕਹਿੰਦੇ ਨਹੀਂ ਰਿਹਾ, ਮੁਝ ਮੈਂ ਰਹਾ ਨਾ ਹੋ। ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਦ ਤੂੰ, ਹੁਣ ਜਿੱਧਰ ਦੇਖਦਾ ਤੂੰ ਹੀ ਹੈ। ਇਹ ਸਾਥ ਹੀ ਨਿਰਵਿਕਲਪ ਸਮਾਧੀ ਹੈ, ਜਿਨ੍ਹਾਂ ਦੀ ਨਿਰਵਿਕਲਪ ਸਮਾਧੀ ਲੱਗੀ, ਨਾਮਦੇਵ ਦੀ ਲੱਗੀ, ਨਾਮ ਦੇ ਨਿਰਵਿਕਲਪ ਸਮਾਧੀ ਦੇ ਅੰਦਰ ਹੈ, ਕੁੱਤਾ ਆਇਆ ਰੋਟੀਆਂ ਚੁੱਕ ਲੈ ਗਿਆ, ਆਮ ਕਹਾਣੀ ਸੁਣਦੇ। ਤੇ ਇੱਕ ਗਿਆਨੀ ਸਿੰਘ ਤਾਂ ਭਾਈ ਇਹ ਸਾਖੀ ਦਾ ਮੈਂ ਨਾਸ ਮਾਰਦਾ ਵੀ ਦੇਖਿਆ, ਸਟੇਜ ਤੇ ਬੈਠਾ ਮੈਂ ਵੀ ਬੈਠਾ ਸੀ ਉੱਥੇ, ਲੁਧਿਆਣੇ ਦੀ ਗੱਲ ਹੈ, ਉਹ ਕਹੀਂ ਜਾਵੇ ਕਹਿੰਦਾ ਦੱਸੋ, ਕਹਿੰਦਾ ਕਹੀਂ ਜਾਂਦੇ ਨੇ ਜੀ ਨਾਮ ਦੇ ਉੱਥੇ ਦਾਲ ਲੈ ਕੇ ਮਗਰ ਤੁਰਿਆ ਗਿਆ, ਕਹਿੰਦਾ ਨਾਮ ਦੇ ਪਾਗਲ ਸੀ, ਕਹਿੰਦਾ ਉਹਨੂੰ ਦੇਖਦਾ ਨਹੀਂ ਸੀ ਵੀ ਕੁੱਤਾ। ਹੇ ਮੇਰੇ ਵਾਹਿਗੁਰੂ, ਇਹ ਕੌਣ ਇਹੋ ਜਿਹੇ ਗਿਆਨਾਂ ਸੁਣੂ ਸਮਝਾਵੇ, ਕਹਿ ਕੀ ਰਹੇ ਨੇ, ਨਵੇਂ ਪੜਾਕੂ ਉੱਠ ਖੜੇ 16 ਦੁਨੀਆ 8 ਕਰਨ ਵਾਲੇ। ਸੋ ਇਉਂ ਸਾਧ ਸਿੰਘ ਜੀ ਨਾਮਦੇਵ ਜੀ ਨੇ ਦੇਖਿਆ ਕੁੱਤਾ ਰੋਟੀ ਲੈ ਗਿਆ, ਦ੍ਰਿਸ਼ਟੀ ਵਿੱਚ ਕੁੱਤਾ ਨਹੀਂ ਹੈ, ਲੋਕਾਂ ਨੂੰ ਕੁੱਤਾ ਦਿਸਦਾ ਕਿਉਂਕਿ ਉਹ ਤਾਂ ਇਸ ਵੇਲੇ ਨਿਰਵਿਕਲਪ ਸਮਾਧੀ ਚ ਹੈ, ਦਾਲ ਚੁੱਕੀ ਮਗਰ ਮਗਰ ਜਾਂਦੇ ਨੇ, ਭਗਵਾਨ ਜੀ ਇਹ ਰੋਟੀਆਂ ਹੀ ਕੱਲੀਆਂ ਰੁੱਖੀਆਂ ਖਾਓਗੇ, ਇਹ ਰੋਟੀਆਂ ਜਿੱਥੇ ਤੁਸੀਂ ਸਵੀਕਾਰ ਕਰ ਲਈਆਂ ਮੇਰੇ ਭਗਵਾਨ, ਦਾਲ ਵੀ ਸਵੀਕਾਰ ਕਰ ਲਓ, ਦਾਲ ਵੀ ਖਾ ਲਓ ਨਾਲ। ਇਹ ਸਾਧ ਸੰਜੀਤ ਦ੍ਰਿਸ਼ਟੀ ਜਿਸ ਵੇਲੇ ਹੋ ਜਾਏ, ਇਹਨੂੰ ਫਿਰ ਨਾਮਦੇਵ ਕਹਿੰਦੇ ਨੇ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਸਵਾਲੀਆ ਫਿਕਰ ਹੈ, ਕੋ ਬੋਲੇ ਰੇ, ਕੌਣ ਬੋਲਦਾ ਰਾਮ ਤੋਂ ਬਿਨਾ। ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਉਹ ਕੀੜੀ ਤੇ ਲੈ ਕੇ ਹਾਥੀ ਤੱਕ ਉਹਦੀ ਸਾਰੀ ਦ੍ਰਿਸ਼ਟੀ ਬਦਲ ਗਈ। ਇਹ ਦ੍ਰਿਸ਼ਟੀ ਭਾਈ ਘਨੱਈਏ ਦੀ ਹੋ ਗਈ, ਇਹਨਾਂ ਦੇ ਨਾਮ ਲਏ ਜਾਣ। ਇਸ ਅਵਸਥਾ ਨਿਰਵਿਕਲਪ ਸਮਾਧੀ ਲੱਗਦੀ ਸੀ। ਸਾਧ ਸਿੰਘ ਜੀ ਬੜੇ ਰਿਸ਼ੀ ਹੋਏ ਦੱਤਾਤਰੇ ਜੀ, ਉਹਨਾਂ ਦੇ ਨਾਲ ਚੇਲਿਆਂ ਦੀ 101 ਜਮਾਤ ਰਹਿੰਦੀ ਸੀ, 101 ਚੇਲਾ ਨਾਲ ਰਹਿੰਦਾ ਸੀ, ਸਿਖਿਆਰਥੀ ਜਿੱਧਰ ਨੂੰ ਚੱਲਦੇ ਨਾਲ ਜਾਂਦੇ ਸੀ, ਗਿਆਨ ਲੈਣ ਵਾਸਤੇ ਤੁਰੇ ਫਿਰਦੇ ਸੀ ਹਰ ਵਕਤ ਨਾਲ। ਉਹਨਾਂ ਦੀ ਨਿਰਵਿਕਲਪ ਸਮਾਧੀ ਜਦੋਂ ਲੱਗਦੀ, 3-3 ਮਹੀਨੇ ਨਾ ਟੁੱਟਦੀ ਸਾਧ ਸਿੰਘ ਜੀ, 3 ਮਹੀਨੇ ਤਾਂ ਕੋਈ ਫੁਰਨਾ ਹੀ ਨਹੀਂ, ਜੋ ਦੇਤਾ ਖਾ ਲਿਆ, ਨਹੀਂ ਦੇਤਾ ਨਾ ਸੀ। ਉਹ ਸਮਾਧੀ ਦਾ ਅਹਿਸਾਸ ਸੀ ਜੀ, ਕਈ ਚੇਲਿਆਂ ਨੂੰ ਗਿਆਨ ਨਾ, ਇੱਕ ਉਹ ਕਿਤੇ ਤੁਰੇ ਜਾਣ, ਸਮਾਧੀ ਲੱਗੀ ਹੋਈ ਨਿਰਵਿਕਲਪ ਸਮਾਧ ਦੇ ਅੰਦਰ। ਯੋਗੀ ਤੁਰਦਾ ਵੀ ਹੈ, ਬਹਿੰਦਾ ਵੀ ਹੈ, ਖਾਂਦਾ ਵੀ ਹੈ, ਪਰ ਬ੍ਰਹਮ ਭਾਵ ਹੀ ਬਣਿਆ ਰਹਿੰਦਾ, ਕੋਈ ਚੀਜ਼ ਦੂਸਰੀ ਹੈ ਹੀ। ਉਹ ਇੱਕ ਦਰਿਆ ਦੇ ਕਿਨਾਰੇ ਜਾ ਰਹੇ ਸੀ, ਦਰਿਆ ਦੇ ਕਿਨਾਰੇ ਤੇ ਅਮੀਰ ਲੋਕ ਵੀ ਜਾਂਦੇ ਠੰਡੀ ਠੰਡੀ ਹਵਾ ਲੈਣ, ਤੇ ਇਹਨਾਂ ਦਾ ਮੂੰਹ ਹੋ ਗਿਆ, ਤੁਰੇ ਗਏ, ਚੇਲੇ ਵੀ ਨਾਲ ਤੁਰੇ ਗਏ। ਗਾਂ ਉੱਥੇ ਇੱਕ ਨਿਕੰਮਾ ਇਹੋ ਜਿਹਾ ਬੰਦਾ ਖੜਿਆ, ਉਹ ਮੱਛੀਆਂ ਦੇ ਪਕੌੜੇ ਬਣਾਈ ਖੜਾ ਸੀ ਅਮੀਰ ਲੋਕਾਂ ਵਾਸਤੇ। ਸਾਡੇ ਵਾਲਾ ਲਾਣਾ ਵੀ ਚੱਬ ਜਾਂਦਾ ਜਲ ਤੋਰੀਆਂ ਕਹਿ ਕੇ, ਹੁਣ ਕੀ ਕਰੀਏ ਭਾਈ, ਕਿਹਨੂੰ ਸਮਝਾਈਏ, ਸਾਰੀ ਸਿਆਣੇ ਨ ਇਹਨੂੰ ਜਲ ਤੋਰੀਆਂ ਕਹਿੰਦੇ ਆ, ਕਹਿੰਦੇ ਪਾਣੀ ਚ ਹੋਣ ਵਾਲੀਆਂ ਤੋਰੀਆਂ ਹੀ ਨੇ ਇਹ। ਸਾਧ ਸਿੰਘ ਜੀ ਹੁਣ ਤੁਸੀਂ ਦੱਸੋ, ਮੈਂ ਉਹ ਆਪਣੇ ਭਰਾ ਦੀ ਤੁਹਾਨੂੰ ਗੱਲ ਸੁਣਾਈ ਸੀ, ਉੱਥੇ ਖੜਾ ਰੇਹੜੀ ਤੇ ਖਾਵੇ, ਉਹਨੂੰ ਕਹਿੰਦਾ ਨਾ ਰੇਹੜੀ ਵਾਲੇ ਨੂੰ, ਕਹਿੰਦਾ ਉਹ ਖਾਲਸੇ ਦਾ, ਕਹਿੰਦਾ ਸੁੱਚਮ ਦਾ ਪਹਿਰਾ, ਕਹਿੰਦਾ ਜਰਾ ਭਾਂਡੇ ਭੁੰਡੇ ਧੋ ਕੇ ਜਲ ਤੋਰੀ ਰੱਖਦੇ ਖਾਣ ਵਾਸਤੇ, ਖਾ ਗਿਆ ਸਾਧ ਸੰਗਤ ਜੀ। ਸੋ ਇਸ ਕਰਕੇ ਨਾ ਇਹਨੂੰ ਕਹਿੰਦੇ ਅਹੰਗ ਬ੍ਰਹਮ ਅਸਮੀ ਨਿਸੰਗ ਭੋਗ ਲਖਮੀ, ਅਹੰਗ ਬ੍ਰਹਮ ਅਕਰੇ ਨਿਸੰਗ ਖਾ ਬਕਰੇ, ਇਹੋ ਜਿਹਾ ਗਿਆਨ ਕਿਸੇ ਕੰਮ ਨਹੀਂ ਆਉਣਾ। ਉਹ ਪਕੌੜਿਆਂ ਜਿਹੜੇ ਮੱਛੀ ਦੇ ਪਕੌੜੇ, ਉਹਨੂੰ ਤਾਂ ਹੁਣ ਜਿੱਦਾਂ ਦੁਕਾਨ ਹੈ, ਉਹਨੇ ਤਾਂ ਆਪਣਾ ਵੇਚਣਾ ਮਾਲ, ਆਵਾਜ਼ਾਂ ਮਾਰਦਾ ਸੀ ਖਾ ਲਓ ਗਰਮੇ ਗਰਮ। ਉਹ ਰਿਸ਼ੀ ਜੀ ਦੀ ਸਮਾਧੀ ਲੱਗੀ ਹੋਈ ਹੈ, ਜਾ ਕੇ ਕੋਲ ਖੜ ਗਏ ਰੇਹੜੀ ਦੇ, ਉਹਨੇ ਕਿਹਾ ਵੀ ਗਾਹਕ ਆ ਗਏ, ਇੰਨੇ ਸਾਰੇ ਗਾਹਕ ਆ ਗਏ। ਪਹਿਲਾਂ ਤਾਂ ਦੇਖਿਆ ਵੀ ਸਾਧਨ ਭਗਵੇਂ ਕੱਪੜਿਆਂ ਵਾਲੇ, ਪਰ ਜਦ ਉਹਨੇ ਦੇਖਿਆ ਕਹਿੰਦਾ ਵੀ ਇਹਨਾਂ ਦਾ ਵੀ ਜੀ ਕਰਦਾ ਹੋਊਗਾ। ਉਹਨੇ ਫੜਕ ਦੇ ਢੱਕ ਦੇ ਪੱਤੇ ਦੇ ਪਾਈ, ਜਲ ਤੋਰੀ ਮੂਹਰੇ ਰੱਖਤੀ, ਤੇ ਉਹਦੇ ਹੱਥ ਚ ਫੜਾ ਦੀ, ਉਹ ਮੈੜ ਮੈੜ ਚੱਬ ਗਿਆ ਦੱਤਾਤਰੇ। ਜਿਹੜੇ ਕੋਲ ਚੇਲੇ ਖੜੀ ਸੀ ਉਹਨਾਂ ਦੇ ਵੀ ਮੂੰਹ ਚ ਪਾਣੀ ਆ ਗਿਆ ਵੀ ਆਹ ਸਵਾਦ ਕਦੇ ਦੇਖਿਆ ਹੀ ਨਹੀਂ ਆਪਾਂ ਨੇ, ਚਲੋ ਅੱਜ ਗੁਰੂ ਨੇ ਸੁੱਚਮ ਖੋਲਤੀ, ਆਪਾਂ ਵੀ ਨਾਲੇ ਦੇਖ ਲਓ। ਉਹ ਕਹਿੰਦੇ ਜੀ ਸਾਨੂੰ ਵੀ ਦਿਓ, ਉਹ ਵੀ ਖਾ ਗਏ ਸ਼ਕਰ ਕੰਦੀਆਂ ਵਾਂਗੂ। ਉਹ ਮਾਸ ਇਹੋ ਜਿਹਾ ਮੂੰਹ ਲੱਗਿਆ ਸਾਧ ਸਿੰਘ ਜੀ, ਦੂਏ ਤੀਏ ਦਿਨ ਕਦੇ ਬੱਕਰਾ ਵੱਢ ਲਿਆ ਕਰਨ, ਕਦੇ ਮੁਰਗੇ ਵੱਢ ਲਿਆ ਕਰਨ, ਸਾਧਾਂ ਦਾ ਟੋਲਾ ਵਿਗੜ ਗਿਆ ਸਾਰਾ। ਵਿਚੇ ਗੁਰੂ ਨੂੰ ਖਵਾਏਂਗੇ, ਵਿਚੇ ਆਪ ਖਾਏਂਗੇ। ਉਹਦੀ ਜਦੋਂ ਕਿਤੇ ਨਿਰਵਿਕਲਪ ਸਮਾਧੀ ਤੋਂ ਹੇਠਾਂ ਬਿਰਤੀ ਉਤਰੀ ਸਾਵਿਕਲਪ ਸਮਾਧੀ ਵਿਚ, ਜਦ ਉਹਨੇ ਦੇਖਿਆ ਮੀਟ ਰੱਖਿਆ ਹੋਇਆ, ਮੁਸਕ ਆਵੇ, ਕਹਿੰਦੇ ਉਹ ਨਿਕੰਮੇ ਹੋ, ਆ ਕੀ ਗੱਲ ਹੈ, ਮਾਸ ਦਾ ਮੁਸਕ ਆਉਂਦਾ? ਕਹਿੰਦੇ ਅੱਛਾ ਜੀ, ਇਹ ਅੱਜ ਆਉਣ ਲੱਗ ਗਿਆ ਤੁਹਾਨੂੰ ਮੁਸਕ, ਆਪਾਂ ਤਾਂ ਬਹੁਤ ਦੇਰ ਦੇ ਖਾ ਰਹੇ ਹਾਂ ਸਾਰੇ, ਅੱਜ ਮੁਸਕ ਕਿਵੇਂ ਆ ਰਿਹਾ? ਉਹਨੇ ਕਿਹਾ ਓਹੋ, ਇਹਨਾਂ ਮੂਰਖਾਂ ਨੂੰ ਮੇਰੀ ਅਵਸਥਾ ਦਾ ਗਿਆਨ ਨਹੀਂ ਹੈ, ਇਹ ਤਾਂ ਕੰਮ ਗਲਤ ਹੋ ਗਿਆ, ਮੈਨੂੰ ਤਾਂ ਪਾਪ ਪੁੰਨੀ ਹੈ ਇਸ ਵੇਲੇ, ਮੈਂ ਤਾਂ ਕਿਤੇ ਉਸ ਦੇ ਚ ਖੇਡ ਇਸ ਤਰ੍ਹਾਂ ਦੀ ਹੋ ਗਈ। ਕਹਿਣ ਲੱਗੇ ਬਾਈ ਤੁਸੀਂ ਖਾਣਾ ਖਾਓ, ਹਮ ਤੋ ਵੈਸ਼ਨੂ ਹੈ, ਮੈਂ ਨਹੀਂ ਕਹਿ ਕੇ। ਕਹਿੰਦੇ ਦੇਖੋ ਗੁਰੂ ਕੀ ਕਰਦਾ, ਇਹ ਅੱਜ ਵੈਸ਼ਨੂ ਹੋ ਗਿਆ, ਜਿਵੇਂ ਉਹ ਆਮ ਕਹਾਵਤ ਹੈ ਕਿ 100 ਚੂਹਾ ਖਾ ਕੇ ਬਿੱਲੀ ਹੁਣ ਅੱਜ ਨੂੰ ਚੱਲੀ, ਵੀ ਹੁਣ ਇੱਕ ਗੁਰੂ ਸੀ ਪਰ ਬੋਲ ਨਹੀਂ ਸੀ ਸਕਦੇ। ਕਹਿੰਦੇ ਠੀਕ ਹੈ ਜੀ, ਕਦੇ ਵੈਸ਼ਨੂ ਕਦੇ ਮਾਸਾਹਾਰੀ, ਦੋ ਰੂਪ ਨੇ ਤੁਹਾਡੇ। ਮਹਾਂਪੁਰਸ਼ਾਂ ਨੇ ਸੋਚਿਆ ਵੀ ਇਹਨਾਂ ਮੂਰਖਾਂ ਨੂੰ ਛੇਤੀ ਗਿਆਨ ਦੇਣਾ ਚਾਹੀਦਾ, ਚੱਲ ਪਏ ਸਿੱਧੇ। ਇੱਕ ਬਹੁਤ ਵੱਡਾ ਕਾਰਖਾਨਾ ਸੀ ਜਿੱਥੇ ਸਿੱਕਾ ਢਾਲਿਆ ਜਾਂਦਾ, ਪਾਣੀ ਬਣਾਇਆ ਜਾਂਦਾ ਸਿੱਕੇ ਦਾ, ਪਤਾ ਨਹੀਂ ਕੀ ਕੀ ਕਰਦੇ ਸੀ ਇਹ ਮਹਾਤਮਾ ਜੀ। ਸਿੱਧੇ ਚਿੱਪੀ ਹੱਥ ਚ ਹੈ, ਜਦੋਂ ਉਹ ਵੱਡੇ ਮਿੱਲ ਦੇ ਕੋਲ ਜਿੱਥੇ ਸਿੱਕਾ ਢਾਲਿਆ ਜਾਂਦਾ ਪਹੁੰਚੇ, ਉਹ ਸਾਧ ਸਿੰਘ ਜੀ ਦੇਖ ਕੇ ਹੈਰਾਨੇ ਹੋ ਗਿਆ। ਕਹਿੰਦਾ ਰਾਜੇ ਮਹਾਰਾਜੇ ਬੇਨਤੀਆਂ ਕਰਨ, ਦੱਤਾਤਰੇ ਜੀ ਤਾਂ ਉੱਥੇ ਨਹੀਂ ਜਾਂਦੇ, ਸੰਨਿਆਸੀਆਂ ਦਾ ਸਾਧ ਸੀ ਮਤ ਚੱਲਿਆ ਇੱਥੋਂ, ਦੱਤਾਤਰੇ ਤੋਂ 10 ਨਾਮ ਸੰਨਿਆਸੀ ਇੱਥੋਂ ਚੱਲੇ। ਜਿਸ ਵੇਲੇ ਪਹੁੰਚੇ ਬਾਣੀਆਂ ਤਾਂ ਸਾਧ ਸਿੰਘ ਹੱਥ ਬੰਨੀ ਫਿੜੇ, ਉਹ ਕਹੇ ਮਹਾਰਾਜ ਧੰਨ ਭਾ ਕੀੜੀ ਦੇ ਕੰਧ ਰਹਿਣ ਲੱਗੇ, ਕਿੱਥੇ ਬਣਾ? ਕਹਿੰਦਾ ਬੈਠਣਾ ਬੂਠਣਾ ਨਹੀਂ ਦੱਤਾਤਰੇ ਜੀ। ਕਹਿੰਦੇ ਮਹਾਰਾਜ ਹੁਕਮ ਕਰੋ। ਉਹ ਪਾਣੀ ਧਾਣੀ ਹੋ ਗਿਆ, ਕੋਈ ਮਾੜਾ ਬਚਨ ਨਾ ਕਰ ਦੇਣ, ਕਰਨੀ ਵਾਲੇ ਨੇ ਸਾਧ ਸਿੰਘ ਜੀ, ਪ੍ਰਭ ਜੀ ਵਸਿਆ ਸਾਧ ਕੀ ਰਸਨਾ, ਡਰਨਾ ਵੀ ਚਾਹੀਏ। ਉਹ ਕਹਿਣ ਲੱਗੇ ਮਹਾਰਾਜ ਮੈਨੂੰ ਸੇਵਾ ਦਾ ਮੌਕਾ ਦਿਓ, ਕੋਈ ਮੈਂ ਰੋਟੀ ਕਹਿੰਦੇ ਨਹੀਂ ਖਾਣੀ ਨੀ, ਕਹਿੰਦੇ ਜੀ ਫਿਰ ਥੋੜਾ ਬਹੁਤ ਕੋਈ ਸੇਵਾ ਦਾ ਮੌਕਾ ਦਿਓ, ਕੋਈ ਪਦਾਰਥ ਦਿਓ, ਮੂੰਹ ਮੈਂ ਸੁੱਚੇ ਮੂੰਹ ਨਹੀਂ ਜਾਣ ਦੇਣਾ। ਕਹਿੰਦੇ ਅੱਛਾ, ਕਹਿੰਦੇ ਆ ਕੀ ਆ ਪਾਣੀ ਜਾ ਚਟਾ ਜਾ, ਕਹਿੰਦੇ ਜੀ ਛਿੱਕਾ, ਕਹਿੰਦੇ ਭਰ ਦੇ ਚਿੱਪੀ। ਹੁਣ ਜੇ ਜਵਾਬ ਦਿੰਦਾ ਤਾਂ ਵੀ ਮਰਦਾ, ਹੁਣ ਜਦ ਸੰਤਾਂ ਨੇ ਕਹਿਤਾ ਚਿੱਪੀ ਪਰਦੇ ਭਰ ਗਈ, ਉਹਨਾਂ ਨੇ ਆਪਣੀ ਬਿਰਤੀ ਜਦ ਹੀ ਨਿਰਵਿਕਲਪ ਸਮਾਧ ਚ ਲਾ ਕੇ ਗਟ ਗਟ ਕਰਕੇ ਸਾਰਾ ਛਿੱਕਾ ਪੀ ਗਏ। ਉਹ ਪੀ ਕੇ ਸਾਧ ਸਿੰਘ ਕਹਿੰਦੇ ਐ ਕਰ ਸੇਠ ਜੀ, ਕਹਿੰਦੇ ਇੱਕ ਇੱਕ ਕੜਛਾ ਮੇਰੇ ਪਿੱਛੇ 101 ਖੜਾ, ਇਹਨਾਂ ਨੂੰ ਵੀ ਪਾ ਦੇ। ਉਹ ਜਿਹੜੇ ਪਿੱਛੇ ਸੀ ਕਹਿੰਦੇ ਨਾ ਮਹਾਰਾਜ, ਸਾਨੂੰ ਤਾਂ ਐਂ ਸਰ ਜੂਗਾ। ਕਹਿੰਦੇ ਕਿਉਂ? ਕਹਿੰਦੇ ਮਰਨਾ ਜੀ ਛਿੱਕਾ ਖਾ ਕੇ। ਕਹਿੰਦੇ ਭਾਈ ਫਿਰ ਮਾਸ ਉਹ ਖਾਵੇ ਜਿਹੜਾ ਛਿੱਕਾ ਵੀ ਪਚਾ ਸਕਦਾ, ਤੂੰ ਮੇਰੀ ਰੀਸ ਫੇਰ ਕਿਉਂ ਕਰੀ ਤੁਸੀਂ? ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਰੀਸਾਂ ਕਰਕੇ ਗੱਲ ਚੱਲਣੀ ਨਹੀਂ ਸਾਧ ਸਿੰਘ ਜੀ। ਗੁਰ ਕਹਿਆ ਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਬਾਣੀ ਤਾਂ ਪੜੋ ਕੀ ਕਹਿ ਰਹੀ ਹੈ। ਇਸ ਕਰਕੇ ਸਾਧ ਸਿੰਘ ਜੀ ਨਿਰਵਿਕਲਪ ਸਮਾਧ ਜਿਹੜੀ ਹੈ ਉਹਦੇ ਅੰਦਰ ਐਸੀ ਵਿਚਾਰ ਹੈ ਗੁਰਬਾਣੀ ਦੇ ਅੰਦਰ, ਕਹਿੰਦੇ ਉੱਥੇ ਨੀਂਦ ਅਰ ਭੁੱਖ ਦੋਨਾਂ ਦਾ ਤਿਆਗ, ਨੀਂਦ ਭੁੱਖ ਸਭ ਪਰ ਹਰ ਤਿਆਗੀ ਸੁਨੇ ਸੁਨ ਸਮਾਵ ਹੈ, ਇਹਨੂੰ ਸੁਨ ਅਵਸਥਾ ਕਹਿੰਦੇ ਨੇ ਦੂਜੇ ਅੱਖਰਾਂ ਵਿੱਚ। ਤੇ ਇਸ ਨੂੰ ਸੁਨ ਅਵਸਥਾ ਨੂੰ ਆਦਕੋ ਵਿਸਮਾਦ ਕਥੀ ਵਾਲੇ ਸੁਨ ਨਿਰੰਤਰ ਵਾਸ ਲਈਆ, ਇਹ ਵੀ ਕਿਹਾ। ਅਰ ਇਹਨੂੰ ਇਹ ਵੀ ਕਿਹਾ ਅੰਤਰ ਸੁਨੰਗ ਬਾਹਰ ਸੁਨੰਗ, ਨਿਰਵਿਕਲਪ ਸਮਾਧ ਹੈ, ਨਾ ਫੁਰਨਾ ਅੰਦਰ ਦਾ ਨਾ ਬਾਹਰ ਦਾ, ਰਿਹਾ ਹੀ ਨਹੀਂ ਕੋਈ। ਅੰਤਰ ਸੁਨੰਗ ਬਾਹਰ ਸੁਨੰਗ, ਤ੍ਰੈ ਭਵਨ ਸੁਨ ਮਸੁਨੰਗ, ਚੌਥੇ ਸੁਨੇ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰਗ, ਪਾਪ ਅਰ ਪੁੰਨ ਤੋਂ ਵੀ ਅੱਗੇ ਲੰਘ ਗਈ ਕਹਾਣੀ। ਸੋ ਇਸ ਕਰਕੇ ਇਹ ਜਿਹੜੀ ਅਵਸਥਾ ਹੈ, ਸੁਨੋ ਸੁਨ ਕਹਿ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਕਹਿੰਦੇ ਜਿਸ ਤੇ ਉਪਜੇ ਤਿਸੀ ਹੀ ਜੈਸੇ। ਇਹ ਸਮਾਧ ਵਿੱਚ ਨਿਰਵਿਕਲਪ ਸਮਾਧ ਵਿੱਚ ਜੀ ਤੋਂ ਪੈਦਾ ਹੋਏ ਉਹਦੇ ਵਰਗੀ ਕਹਿੰਦੇ ਹੋ ਗਏ। ਸੁਨ ਸ਼ਬਦ ਅਪਰੰਪਰ ਧਾਰ ਹੈ, ਕਹਿ ਤੇ ਮੁਕਤ ਸ਼ਬਦ ਨਿਰਧਾਰ ਹੈ। ਇਸ ਕਰਕੇ ਨੌ ਸਰ ਸੁਭਰ ਦਸਵੇਂ ਪੂਰੇ ਤਾਂ ਅਨਹਤ ਸ਼ਬਦ ਵਜਾਵੇ ਤੂਰੇ। ਸੁਖਣੀ ਸਾਹਿਬ ਦੇ ਵਿੱਚ ਸਾਧ ਸਿੰਘ ਜੀ ਜਾਂ ਕਬੀਰ ਸਾਹਿਬ ਨੇ ਮਾਰੂ ਰਾਜ ਕਿਹਾ ਉਦਕ ਸਮੁੰਦਰ ਸਲੜ ਕੀ ਸਾਖਿਆ ਨਦੀ ਤਰੰਗ ਸਮਾਵੇਗੋ, ਸੁਨੇ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵੇਗੋ। ਕਬੀਰ ਸਾਹਿਬ ਇਸ ਅਵਸਥਾ ਦੇ ਮਾਲਕ ਨੇ। ਤੇ ਇਸੇ ਤਰ੍ਹਾਂ ਸਾਧ ਸਿੰਘ ਜੀ ਸੁਨ ਸਮਾਧ ਅਨਹਤ ਤਹਿ ਨਾਦ ਕਹਿਣ ਨਾ ਜਾਈ, ਸਮਾਧੀ ਨੂੰ ਕੌਣ ਕਹਿ ਦੂਗਾ ਇਹਨੂੰ ਕਹਿਣ ਨਾ ਜਾਈ? ਗੁਰੂ ਅਰਜਨ ਸਾਹਿਬ ਕਹਿੰਦੇ ਸਿੱਖੋ ਇਹ ਨਹੀਂ ਕਹਿ ਹੁੰਦੀ, ਆਚਰ ਜਵੇ ਸਮਾਧ, ਇਹਦਾ ਜਿਹੜਾ ਜਾਊਗਾ ਉਹਨੂੰ ਹੀ ਆਨੰਦ ਆਊਗਾ। ਤੇ ਇਸ ਕਰਕੇ ਨਾ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਗਲੀ ਨਿਬੇੜਤੀ। ਕਹਿੰਦੇ ਸੁਨ ਸਮਾਧ ਵਿੱਚ ਤਾਂ ਵਾਹਿਗੁਰੂ ਆਪ ਰਹਿੰਦਾ, ਵਾਹਿਗੁਰੂ ਦੀ ਨਿਰਵਿਕਲਪ ਸਮਾਧ ਹੈ। ਜਦੋਂ ਕਹਿੰਦੇ ਅਭਿਆਸ ਕਰਨ ਵਾਲੀ ਦੀ ਨਿਰਵਿਕਲਪ ਸਮਾਧ ਹੋ ਗਈ, ਹਰ ਹਰ ਜਨ ਦੋਈ ਏਕ ਹੈ, ਇੱਕ ਹੋ ਗਏ ਦੋਨੇ, ਸੰਤ ਰਾਮ ਮੈਂ ਭੇਦ ਕਛਣਾ, ਕੋਈ ਵੀ ਭੇਦ ਨਹੀਂ ਰਿਹਾ। ਸੋ ਇਸ ਕਰਕੇ ਸਾਧ ਸਿੰਘ ਜੀ ਉਹ ਫਿਰ ਇੱਕ ਸਰੂਪ ਹੋ ਜਾਂਦੇ ਹੈ। ਤੇ ਸਮਾਧੀ ਦੇ ਜਿਹੜੇ ਸਾਸੀ ਅੱਖਰੀ ਅਰਥ ਹਨ ਇਹ ਵੀ ਜਾਣਨੇ ਚਾਹੀਏ। ਦੋ ਭਾਸ਼ਾ ਮਿਲ ਕੇ ਇੱਕ ਸ਼ਬਦ ਬਣਿਆ ਸਮਾਧੀ, ਧੱਦਾ ਧੱਦੇ ਦੀ ਵਿਹਾਰੀ ਹੈ, ਤੇ ਇਹਦੇ ਮੂਹਰੇ ਸਮਾਂ, ਸਮਾਂ ਅੱਖਰ ਅਲੱਗ ਕਰ ਲਈਏ ਕਿਉਂਕਿ ਇਹ ਹੋਰ ਭਾਸ਼ਾ ਦਾ ਹੈ, ਦੀ ਅੱਖਰ ਇੱਕ ਪਾਸੇ ਕਰ ਲਈਏ ਇਹ ਹੋਰ ਭਾਸ਼ਾ ਦਾ। ਜੇ ਜਦੋਂ ਇਹ ਅੱਖਰ ਜੋੜ ਕੇ ਸਮਾਧੀ ਬਣਾਇਆ ਮਹਾਰਾਜ ਸਾਹਿਬ ਨੇ, ਇਹਦੇ ਅੰਗਰ ਸਾਧ ਸਿੰਘ ਜੀ ਸੰਸਕ੍ਰਿਤ ਦੇ ਅੰਦਰ ਵੀ ਇਹ ਦੋ ਭਾਸ਼ਾ ਦਾ ਮਿਲ ਕੇ ਸ਼ਬਦ ਇੱਕ ਬੜੀ ਭਾਰੀ ਸ਼ਾਖ ਭਰਦਾ। ਅਰਬੀ ਦਾ ਜਿਹੜਾ ਸਾਧ ਸਿੰਘ ਜੀ ਸ਼ਬਦ ਹੈ, ਅਰਬੀ ਦੇ ਅੰਦਰ ਸਮਾਂ ਕਹਿੰਦੇ ਨੇ ਆਕਾਸ਼ ਨੂੰ, ਅਰਬੀ ਦਾ ਸ਼ਬਦ ਹੈ ਸਮਾਂ, ਸਮਾਂ ਨਾਮ ਕਾਸਦਾ ਹੈ ਆਕਾਸ਼ ਦਾ। ਸੰਸਕ੍ਰਿਤ ਦੇ ਅੰਦਰ ਦੀ ਨਾਮ ਹੈ ਬੁੱਧ ਦਾ। ਹੁਣ ਅਰਥ ਕੀ ਬਣਿਆ ਕਿ ਬੁੱਧ ਜਦੋਂ ਇਹਨੂੰ ਕਹਿੰਦੇ ਬੁੱਧ ਬਦਲੀ ਸਿੱਧ ਪਾਈ, ਤੇ ਬੁੱਧ ਜਦੋਂ ਬਦਲ ਕਰਕੇ ਦੀ ਨਾਮ ਬੁੱਧ ਦਾ, ਕਹਿੰਦੇ ਜਦੋਂ ਆਕਾਸ਼ ਵਰਗੀ ਅਵਸਥਾ ਨੂੰ ਪ੍ਰਾਪਤ ਹੋ ਜਾਏ। ਆਕਾਸ਼ ਦੀ ਕੀ ਅਵਸਥਾ ਹੈ? ਆਕਾਸ਼ ਸੁਨ ਹੈ ਸਾਧ ਸਿੰਘ ਜੀ, ਜਿਵੇਂ ਆਕਾਸ਼ ਸੁਨ ਹੈ, ਸੁਨ ਅਵਸਥਾ ਦੇ ਅੰਦਰ ਬੁੱਧ ਲੀਨ ਹੋ ਗਈ, ਕੋਈ ਸੰਕਲਪ ਨਹੀਂ ਰਿਹਾ, ਤੇ ਉਸ ਨੂੰ ਕਹਿੰਦੇ ਸਮਾਂ ਜਮਾ ਦੀ ਸਮਾਧੀ, ਉਹਨੂੰ ਸਮਾਧੀ ਕਹਿੰਦੇ ਆ ਸਾਧ ਸੰਗਤ। ਫੁਰਨਿਆਂ ਦੇ ਗੋਤੇ ਖਾ ਰਹੇ ਹਾਂ, ਸਮੁੰਦਰ ਹੈ ਇੱਕ ਅੰਦਰ ਦਾ, ਸੱਤਾਂ ਸਮੁੰਦਰਾਂ ਤੋਂ ਵੀ ਗਹਿਰਾ ਸਾਧ ਸਿੰਘ ਜੀ ਮਹਾਂਪੁਰਸ਼ ਕਹਿੰਦੇ ਆ। ਕਹਿੰਦੇ ਅੰਦਰ ਦੇ ਸਮੁੰਦਰ ਵਿੱਚ ਗੋਤੇ ਖਾ ਰਿਹਾ, ਖਿਆਲਾਂ ਦੇ ਫੁਰਨਿਆਂ ਦੇ ਸਮੁੰਦਰ ਵਿੱਚ ਗੋਤੇ ਖਾ ਰਹੇ ਮਨ, ਕਹਿੰਦੇ ਤੂੰ ਤੇਰਾ ਉਹ ਹਾਲ ਹੋ ਰਿਹਾ ਜਿਵੇਂ ਕੋਈ ਸਮੁੰਦਰ ਚ ਡਿੱਗ ਜਾਏ, ਕਿਤੇ ਹੱਥ ਪੱਲਾ ਪੈਂਦਾ ਹੀ ਨਹੀਂ, ਡੁਬਕੀਆਂ ਖਾ ਰਿਹਾ, ਗੋਤੇ ਖਾ ਰਿਹਾ। ਮਹਾਰਾਜ ਸਾਹਿਬ ਕਹਿੰਦੇ ਗੋਤੇ ਖਾਹੇ ਨਾ ਨਿਕਲੈ, ਗੋਤੇ ਖਾ ਰਹੇ ਨੇ, ਬਾਹਰ ਨਿਕਲਣ ਦੀ ਕੋਈ ਬਾਤ ਹੀ ਨਹੀਂ ਹੈ। ਬਾਹਰ ਤਾਂ ਜੇ ਕੋਈ ਕਰ ਗਹਿ ਲੀ ਨਹੀਂ ਪਾਰ ਬ੍ਰਹਮ, ਮਨ ਰੂਪੀ ਹੱਥ ਕੋਈ ਫੜੂਗਾ ਆ ਕੇ ਤਾਂ ਹੀ ਸਾਧ ਸਿੰਘ ਜੀ ਸਮੁੰਦਰ ਤੋਂ ਕੱਢੂ ਬਾਹਰ। ਕਿਹੜਾ ਸਮੁੰਦਰ ਹੈ ਇਹ? ਫੁਰਨਿਆਂ ਦਾ ਸਮੁੰਦਰ। ਦੱਸੋ ਆਪਾਂ ਜਿੰਨੇ ਮਾਈ ਭਾਈ ਬੈਠੇ ਹਾਂ, ਕਿਹੜਾ ਨੀ ਡੁੱਬਿਆ ਹੋਇਆ ਸਮੁੰਦਰ ਦੇ ਅੰਦਰ? ਕੋਈ ਸਾਧ ਸਿੰਘ ਜੀ ਬਾਂਹ ਕੱਢ ਕੇ ਕਹਿ ਸਕਦਾ ਵੀ ਮੈਨੂੰ ਫੁਰਨਾ ਨੀ? ਕੋਈ ਸਾਰੀ ਫੇਲ ਹੈ ਆਪਾਂ ਇਸ ਗੱਲ ਵਿੱਚ। ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ, ਉਹ ਕਹਿੰਦੇ ਲਹਿਰਾਂ ਤੋਂ ਜਿਹੜਾ ਖਹਿੜਾ ਛੁਡਾ ਕੇ ਤਾਂ ਦੇਖ, ਇਹ ਲਹਿਰਾਂ ਨੇ। ਲਹਿਰ ਦੇ ਪਿੱਛੇ ਕੀ ਹੈ? ਲਹਿਰ। ਇੱਕ ਲਹਿਰ ਖਤਮ ਨਹੀਂ ਹੋਈ, ਦੂਜੀ ਪਿੱਛੇ ਆ ਰਹੀ ਹੈ, ਤੀਜੀ ਹੋਰ ਆ ਰਹੀ ਹੈ, ਚੌਥੀ ਹੋਰ ਆ ਰਹੀ ਹੈ, ਪੰਜਵੀਂ ਹੋਰ ਆ ਰਹੀ ਹੈ। ਇੱਕ ਫੁਰਨਾ ਪੂਰਾ ਨਹੀਂ ਹੋਇਆ, ਪਿੱਛੇ ਇੱਕ ਹੋਰ ਫੁਰਨਾ ਆ ਰਿਹਾ, ਹੋਰ ਫੁਰਨਾ ਆ ਰਿਹਾ, ਐਨ ਸਮੁੰਦਰ ਦੀਆਂ ਲਹਿਰਾਂ ਅੰਦਰ। ਇਹ ਲਹਿਰਾਂ ਦੇ ਅੰਦਰ ਅਸੀਂ ਇਸ ਲਹਿਰਾਂ ਦੀ ਲਪੇਟ ਵਿੱਚ ਆਏ ਹੋਏ ਹਾਂ। ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ, ਉਹ ਲਹਿਰਾਂ ਤੋਂ ਜਰਾ ਖਹਿੜਾ ਛੁਡਾ ਕੇ ਦਾ ਦੇਖ, ਕਿੱਡੀ ਸੋਹਣੀ ਦੁਨੀਆ ਫੁਰਨਿਆਂ ਤੋਂ ਉੱਪਰ, ਉਹ ਫੁਰਨਿਆਂ ਨੂੰ ਪਲ ਪਰ ਭੁਲਾ ਕੇ ਤਾਂ ਦੇਖ, ਕਿੱਡੀ ਸੋਹਣੀ ਦੁਨੀਆ ਫੁਰਨਿਆਂ ਤੋਂ ਉੱਪਰ, ਫੁਰਨਿਆਂ ਨੂੰ ਪਲ ਪਰ ਭੁਲਾ ਕੇ ਤਾਂ ਦੇਖ। ਫੁਰਨਿਆਂ ਖਿਆਲਾਂ ਦੀ ਨਹੀਂ ਪਹੁੰਚ ਜਿੱਥੇ, ਉਸ ਆਲਮ ਦੀ ਮਸਤੀ ਅਜਮਾ ਕੇ ਤਾਂ ਦੇਖ, ਮਿਲ ਜਾਏਗਾ ਸੁਖ ਚੈਨ ਸਦੀਵੀ ਉਹ ਫੁਰਨੇ ਰਹਿਤ ਦੁਨੀਆਂ ਚ ਆ ਕੇ ਤਾਂ ਦੇਖ। ਇੱਕ ਦੁਨੀਆਂ ਉਹ ਹੈ ਫੁਰਨੇ ਰਹਿਤ ਜੀ ਦਾ ਭਾਈ ਦਇਆ ਸਿੰਘ ਜੀ ਵਰਣ ਕਰ ਰਹੇ ਹਨ। ਇਹ ਨਿਰਵਿਕਲਪ ਸਮਾਧੀ ਆ ਸਾਧ ਸਿੰਘ। ਸਮਾਧੀ ਦਾ ਤਾਂ ਐਸਾ ਸਾਧ ਸਿੰਘ ਜੀ, ਗਿਆਨ ਤਾਂ ਜਿਵੇਂ ਪਸ਼ੂ ਦੇ ਗਲ ਚ ਰੱਸਾ ਪਾਇਆ ਹੁੰਦਾ ਹੈ ਨਾ, ਉਹਦੀ ਧੂਕੜੀ ਸੁਣਦੀ ਹੈ। ਗਿਆਨ ਤਾਂ ਲੋਕਾਂ ਨੇ ਐ ਧੂਕੜੀ ਸਿਕਰ ਕੀਤੀ ਪਈ ਹੈ, ਸਾਧ ਸਿੰਘ ਖਿੱਚੀ ਜਾਂਦੇ ਹੈ, ਜਿੰਨਾ ਕੁ ਬਲ ਹੁੰਦਾ ਆਪਣੇ ਆਪਣੇ ਕੰਨੀ ਨੂੰ ਖਿੱਚਦੇ ਆ ਗਿਆਨ ਨੂੰ। ਸਨ 82 ਦੇ ਵਿੱਚ ਮੇਰੇ ਕੋਲ ਦੋ ਵਿਦਿਆਰਥੀ ਆ ਗਏ ਕਿਸੇ ਅਮੀਰ ਡੇਰੇ ਚੋਂ ਆਏ ਸੀ, ਤੇ ਕੱਪੜਿਆਂ ਦੇ ਟੈਚੀ ਚੱਕੀ ਫਿਰਨ ਆ ਗਏ ਪੜ੍ਹਨ ਵਾਸਤੇ। ਪਹਿਲਾਂ ਤਾਂ ਮੈਂ ਕੱਪੜੀ ਦੇਖ ਕੇ ਘਬਰਾ ਗਿਆ ਵੀ ਪੜ੍ਹਨਗੇ ਵੀ ਇਹ। ਉਹ ਮੈਂ ਕਿਹਾ ਵੀ ਚਲੋ ਸਾਡਾ ਜਥਾ ਗਰੀਬ ਹੈ, ਵੀ ਚੰਗਾ ਹੈ ਨਾ ਕਿ 2-3 ਸਾਲ ਪੱਟਣਗੇ ਨੀ, ਜਿਉਂ ਪਤੰਦਰ ਪ੍ਰੈਸ ਕਰਨ ਲੱਗਿਆ ਕਰਨ ਉਂਗਲ ਵਰਗੀ ਕਰੀਜ਼ ਖੜੀ ਕਰਕੇ ਫੇਰ ਪਾਇਆ ਕਰਨ। ਚੋਲੇ ਸ਼ਕੀਨ ਵਾਲੇ ਸੀ ਕਿਉਂਕਿ ਸ਼ਕੀਨ ਡੇਰੇ ਚੋਂ ਆਏ। ਉਹ ਜੀ 2 ਵਜੇ ਉੱਠ ਖੜਿਆ ਕਰਨ। ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਸੰਥਿਆ ਕਰਦੇ ਹੋ, ਉਂਗੀ ਜਾਂਦੇ ਹੋ ਤੁਸੀਂ, ਕੀ ਹੋਇਆ ਵਾ ਤੁਹਾਨੂੰ? ਕਹਿੰਦੇ ਜੀ ਅਸੀਂ ਸਵੇਰੇ ਭਜਨ ਕਰਦੇ ਹੁੰਦੇ ਹਾਂ। ਮੈਂ ਕਿਹਾ ਅੱਛਾ ਵੀ ਤੁਹਾਨੂੰ ਭਜਨ ਕਰਨਾ ਹੁੰਦਾ? ਕਹਿੰਦੇ ਹਾਂ ਜੀ, ਅਸੀਂ ਤਾਂ 2 ਵਜੇ ਸਮਾਧੀ ਲਾਉਂਦੇ ਹਾਂ। ਮੈਂ ਕਿਹਾ ਤੁਹਾਡਾ ਭਲਾ ਹੋ ਜਾਇਆ, ਵੀ ਅਜੇ ਅੱਖਰ ਕੁਛ ਨੀ ਪੜਿਆ, ਸਮਾਧੀ ਪਹਿਲੇ ਸਿੱਖ ਗਏ ਤੁਸੀਂ, ਵੀ ਮੈਨੂੰ ਤਾਂ ਹੁਣ ਸੀ ਸਮਾਧੀ ਦਾ ਪਤਾ ਨੀ ਲੱਗਿਆ, ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਚੰਗਾ ਬਈ ਤੁਸੀਂ ਚੰਗੇ ਥਾਂ ਤੇ ਆਏ ਹੋ, ਫਿਰ ਮੈਂ ਵੀ ਸਿੱਖੂ ਤੁਹਾਡੇ ਕੋਲੋਂ। ਮੈਂ ਕਿਹਾ ਇੱਕ ਦਿਨ ਇਹਨਾਂ ਦੀ ਸਮਾਧੀ ਚੈੱਕ ਕਰ ਲਾਂ। ਮੈਂ ਫਿਰ ਰਾਤ ਨੂੰ ਖੇਚਲ ਤਾਂ ਮੈਨੂੰ ਕਰਨੀ ਪਈ, ਨਿਤਨੇਮ ਛੱਡ ਕੇ ਮੈਂ ਵੀ ਹੌਲੀ ਹੌਲੀ ਛੋਪੜੇ ਪੈਰੀ ਜਾਬੜਿਆ ਉੱਥੇ। ਜਦੋਂ ਨਹਾ ਕੇ ਉਹ ਅੰਦਰ ਜਾਬੜੇ, ਪੋਹ ਦਾ ਮਹੀਨਾ, ਰਜਾਈ ਦੀ ਬੁੱਕਲ ਮਾਰ ਲਈ, ਇੱਕ ਨੇ ਉਧਰਲੇ ਪਲੰਘੇ ਦੇ ਉੱਤੇ, ਇੱਕ ਨੇ ਉਹਦੇ ਪਲੰਘੇ ਦੇ, ਕਮਰੇ ਚ ਦੋਨੇ ਜਣੇ ਸੀ, ਉਹ ਬਿਰਲ ਥਾਂ ਦਿਖਦੇ ਸੀ ਦੋਨੇ। ਤੇ ਮੈਂ ਮਲਕ ਦੇ ਕੇ ਜਾ ਕੇ ਖੜ ਗਿਆ ਵੀ ਇਹਨਾਂ ਦੀ ਸਮਾਧੀ ਚੈੱਕ ਕਰਾਂ ਵੀ ਕਿਵੇਂ ਲਾਉਂਦੇ ਆ ਸਮਾਧੀ। ਉਹ 15 ਕੁ ਮਿੰਟ ਤਾਂ ਇਸ ਤਰ੍ਹਾਂ ਬੈਠੇ ਜਿਵੇਂ ਢੋਲਕੀ ਦੀਆਂ ਤਣੀਆਂ ਕਸੀਆਂ ਹੁੰਦੀਆਂ, ਰੀੜ ਦੀ ਹੱਡੀ ਜੇ ਬਲ ਪੈ ਜਾਏ ਨਾ ਫਿਰ ਸੁਸਤੀ ਪੈਂਦੀ ਹੈ। ਇਹ ਬੈਠਣ ਦਾ ਆਸਣ ਸਿੱਧਾ ਆਸਣ ਹੈ, ਰੀੜ ਦੀ ਹੱਡੀ ਨੂੰ ਜਿੰਨਾ ਚਿਰ ਬੈਠਣਾ ਉਹ ਸਾਵਧਾਨ ਹੋ ਕੇ ਬੈਠ। ਚਲੋ ਪਹਿਲਾਂ ਤਾਂ ਖੜੇ, ਮੈਂ ਵੀ ਬੈਠਣੀ ਤਾਂ ਠੀਕ ਹੈ, ਇਹਨਾਂ ਦੀ ਵੀ ਸ਼ਾਇਦ ਟ੍ਰੇਨਿੰਗ ਕਰਕੇ ਆਏ ਨੇ। ਉਦੋਂ ਬਾਅਦ ਕੀ ਹੋਇਆ ਸਾਧ ਸਿੰਘ, ਜਿਵੇਂ ਮੋਰ ਦੀ ਮਰੇ ਦੀ ਗਰਦਨ ਲੁਟਕ ਜਾਂਦੀ ਹੈ, ਉਹ 4 ਕਿਲੋ ਰੂੰ ਵਾਲੀ ਰਜਾਈ ਉਹ ਡਿੱਗਣ ਨਾ ਦਵੇ, ਨਹੀਂ ਤਾਂ ਸਮਾਧੀ ਇਹੋ ਜਿਹੀ ਲੱਗਦੀ ਮੰਜੇ ਤੋਂ ਹੇਠਾਂ ਫੁੜਕ ਜਾਣਾ ਸੀ ਭਾਈਆਂ ਨੇ। ਉਹ ਰਜਾਈ ਬੜੀ ਤਕੜੀ ਰਜਾਈ ਨੇ, ਡਿੱਗਣ ਤਾਂ ਨਹੀਂ ਦਿੱਤੇ, ਉਹ ਗਰਦਨ ਲੁੱਟ ਗਈ ਉੱਥੇ ਐ। ਮੈਂ ਦੇਖੀ ਗਿਆ ਵੀ ਇਹ ਸਮਾਧੀ ਕਹੀ ਜੀ, ਗਰਦਨ ਤਾਂ ਗਈ ਇੱਕ ਪਾਸੇ ਨੂੰ। ਮੈਂ ਕਿਹਾ ਬੋਲਣਾ ਨੀ, ਵੀ ਹੋਰ ਵੀ ਦੇਖਦੇ ਆ। ਜਿਸ ਵੇਲੇ ਲੱਗੇ ਖਰੜ ਖਰੜ ਘਰਾੜੇ ਵੱਜਣ, ਕਈਆਂ ਦੇ ਘਰਾੜੇ ਬੜੇ ਭਿਆਨਕ ਹੁੰਦੇ ਆ, ਜਦ ਖਰੜ ਖਰੜ ਪੜਾ ਲੱਗੇ ਭਿਆਨਕ ਜੇ ਆਉਣ ਆਵਾਜ਼ਾਂ, ਉਹ ਮੈਂ ਕਿਹਾ ਭਾਈ ਸਮਾਧੀ ਚ ਤਾਂ ਅਨਹਦ ਵੀ ਵੱਜਦੇ ਆ ਤੁਹਾਡੇ, ਕੱਲੀ ਸਮਾਧੀ ਨੀ ਹੈ, ਅਨਹਦ ਵੀ ਸੁਣ ਕੇ ਘਬਰਾ ਕੇ ਉੱਠ ਗਏ। ਬਾਬਾ ਜੀ ਤੁਸੀਂ ਉਹ ਮਖਾ, ਮੈਂ ਅਨਹਦ ਸੁਣਨ ਆਇਆ ਤੁਹਾਡੇ, ਇਹ ਕੀ ਸਮਾਧੀ ਦਾ ਮਾਹੌਲ ਬਣਾਇਆ ਤੁਸੀਂ? ਮਖਾ ਲੱਗਦੇ ਸਮਾਧੀ ਦੇ 3 ਵਜੇ ਉੱਠਿਆ ਕਰੋ, ਬਾਣੀ ਪੜੋ ਪਹਿਲਾਂ ਬੰਦੇ ਬਣ ਕੇ, ਸਮਾਧੀ ਕੋਈ ਨੀ ਕਹਿੰਦਾ ਇਹਨੂੰ, ਸਮਾਧੀ ਦਾ ਦੱਸਾਂਗੇ ਗਾਹਾਂ ਜਿਸ ਵੇਲੇ ਭਾਈ ਦਇਆ ਸਿੰਘ ਜੀ ਕਥਾ ਵਿੱਚ ਦੱਸਣਗੇ। ਅਨੰਦਪੁਰ ਸਾਹਿਬ ਸਮਾਧੀ ਦਾ ਰੂਪ ਵਰਣਨ ਕੀਤਾ ਗੁਰੂ ਪਿਆਰਿਓ, ਇਹਨੂੰ ਕਹਿੰਦੇ ਨਾ ਨਿਰਵਿਕਲਪ ਸਮਾਧ, ਸਾਵਿਕਲਪ ਸਮਾਧ। ਜਿੱਥੇ ਤ੍ਰਿਪਟੀ ਭਾਸਦੀ ਹੈ ਉੱਥੇ ਸਾਵਿਕਲਪ ਸਮਾਧ ਹੋ ਗਈ, ਜਿੱਥੇ ਤ੍ਰਿਪਟੀ ਨਹੀਂ ਭਾਸਦੀ ਉੱਥੇ ਨਿਰਵਿਕਲਪ ਸਮਾਧ ਹੋ ਗਈ। ਜਿਸ ਵੇਲੇ ਰਵਿਦਾਸ ਦੀ ਸਮਾਧੀ ਲੱਗੀ, ਉਹ ਕਹਿੰਦਾ ਵੀ ਜਦੋਂ ਮੈਂ ਤ੍ਰਿਪਟੀ ਭਾਸ ਰਹੀ ਸੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਮੈਂ ਨਹੀਂ। ਤੇ ਜਿਸ ਵੇਲੇ ਸਾਧ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਅਵਸਥਾ ਵਿੱਚ ਜਾਂਦੇ, ਚਾਰ ਲਿਖਾਰੀ ਲੱਗੇ ਹੋਏ ਸੀ ਸੱਚੇ ਪਾਤਸ਼ਾਹ, ਜਦੋਂ ਦਸਵੀਂ ਦੀ ਬਾਣੀ ਰਚਦੇ, ਸੱਚੇ ਪਾਤਸ਼ਾਹ ਬਾਣੀ ਰਚ ਰਹੇ ਨੇ ਤੇ ਉੱਥੇ ਲਿਖਾਰੀ ਲਿਖ ਰਹੇ ਨੇ ਜਲ ਸਤੂਹੀ ਥਲ ਸਤੂਹੀ ਨਦ ਸਤੂਹੀ, ਇਹ ਸ਼ਬਦ ਉਚਾਰਨ ਕਰਦੇ, ਅਕਾਲ ਉਸਤਤ ਪੌਂਟਾ ਸਾਹਿਬ ਦਾ ਜ਼ਿਕਰ ਹੈ। ਤੇ ਉਦੋਂ ਬਾਅਦ ਸਾਰੇ ਸ਼ਬਦ ਵਿਸਰ ਗਏ ਤੇ ਰਸਨਾ ਤੋਂ ਇੱਕੋ ਹੀ ਸ਼ਬਦ ਰਹਿ ਗਿਆ, ਤੂੰ ਹੀ 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 ਤੂੰ ਹੀ, ਜਿਉਂ ਉਚਾਰਨ ਕਰਨ ਲੱਗੇ ਲਿਖਾਰੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਲਿਖੀ ਗਏ ਲਿਖੀ ਗਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਤੋਂ ਅਥਾਨ ਹੋਏ, ਲਿਖਾਰੀ ਉਹ ਹਾਂ ਮਹਾਰਾਜ, ਭਾਈ ਕੀ ਲਿਖ ਦਿੱਤਾ, ਇਹ ਵੀ ਨੀ ਪਤਾ ਵੀ ਕੀ ਲਿਖ ਦਿੱਤਾ, ਨਿਰਵਿਕਲਪ ਸਮਾਧੀ ਸੀ ਨਾ। ਮਹਾਰਾਜ ਸੱਚੇ ਪਾਤਸ਼ਾਹ ਜੋ ਤੁਸੀਂ ਉਚਾਰਨ ਕੀਤਾ ਉਹ ਲਿਖਿਆ, ਕਹਿੰਦੇ ਮੈਨੂੰ ਤਾਂ ਇਹ ਵੀ ਨੀ ਪਤਾ ਰਿਹਾ ਕੀ ਉਚਾਰਨ ਕੀਤਾ, ਜਰਾ ਦੱਸੋਗੇ? ਕਹਿੰਦੇ ਜੀ ਜਲ ਪਹਿਲਾਂ ਤਾਂ ਜਲਸ ਤੂੰ ਹੀ ਥਲਸ ਤੂੰ ਹੀ ਆਹ ਸ਼ਬਦ ਕਹਿੰਦੇ ਆ ਰਹੇ ਹੋ, ਫਿਰ ਮਹਾਰਾਜ ਇਕੱਲਾ ਤੂੰ ਹੀ ਦੀ ਧੁਨ ਕਰਦੇ ਸੀ ਸੱਚੇ ਪਾਤਸ਼ਾਹ, ਮੈਂ ਅਸੀਂ ਉਸੇ ਤਰ੍ਹਾਂ ਲਿਖੀਗੇ। ਕਹਿੰਦੇ ਗਿਣਤੀ ਕਰੋ ਵੀ ਕਿੰਨੀ ਵਾਰ ਲਿਖਤਾ, ਇੱਕ ਦੋ ਤਿੰਨ ਚਾਰ ਗਿਣਦੇ ਗਏ ਗਿਣਦੇ, ਮਹਾਰਾਜ 16,000 ਵਾਰ ਲਿਖਿਆ ਗਿਆ, ਜਦ ਕਿ ਆਖੋ ਸਤਨਾਮ ਸ੍ਰੀ ਵਾਹਿ 16,000 ਵਾਰ ਲਿਖ ਦਿੱਤਾ ਮਹਾਰਾਜ। ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਵੀ ਇੰਨੀ ਵਾਰ ਕਿਸੇ ਨੇ ਨੀ ਪੜ੍ਹਨਾ, ਨਾ ਕਿਸੇ ਦੀ ਅਵਸਥਾ ਹੋਣੀ ਹੈ ਪੜ੍ਹਨ ਵਾਲੇ ਦੀ, ਸ਼ੰਕਾ ਕਰਨਗੇ ਕੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਇਹ ਨੀ ਕਿਸੇ ਨੇ ਪੜ੍ਹਨਾ, ਐ ਕਰੋ ਇਹ ਅੱਖਰ ਘੱਟ ਦਿਓ। ਨਾ ਮਹਾਰਾਜ ਐਵੇਂ ਨਾ ਕਰੋ ਸੱਚੇ ਪਾਤਸ਼ਾਹ, ਇਹ ਤੁਹਾਡੀ ਬਾਣੀ ਉਚਾਰਨ ਕਰਨ ਦੀ ਪਹਿਚਾਣ ਰਹੇਗੀ। ਕਹਿੰਦੇ ਚੰਗਾ ਫਿਰ ਬਿੰਦੀਆਂ ਹਟਾ ਦੋ ਸਾਰੀਆਂ। ਲਓ ਮਹਾਰਾਜ ਬਿੰਦੀਆਂ ਹਟਾ ਦਿੰਦੇ ਆ, ਬਿੰਦੀਆਂ ਹਟਾਤੀਆਂ, 16 ਵਾਰ ਲਿਖੇ ਹੋਏ ਅੱਖਰ ਮਿਲਦੇ ਆ, ਤੂੰ ਹੀ 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 ਤੂੰ ਹੀ, ਇਹ 16 ਵਾਰ ਹੋ ਗਏ, ਇੰਨੇ ਅੱਖਰ ਲਿਖੇ ਹੋਏ ਨੇ। ਇਹ ਸਾਧ ਸਿੰਘ ਜੀ ਜਿਸ ਥਾਂ ਤੇ ਬਿਰਤੀ ਜਿਹੜੀ ਹੈ ਨਾ, ਉਸ ਥਾਂ ਤੇ ਪਹੁੰਚਦੀ ਹੈ, ਇਹਨੂੰ ਨਿਰਵਿਕਲਪ ਸਮਾਧ ਕਹਿੰਦੇ ਨੇ। ਸਾਵਿਕਲਪ ਸਮਾਧ, ਪਹਿਲਾਂ ਤਾਂ ਸਾਵਿਕਲਪ ਸਮਾਧ ਹੀ ਲੱਗੂਗੀ ਸਾਧ ਸਿੰਘ। ਇਹ ਸਮਾਧੀ ਦਾ ਜਿਹੜਾ ਰੂਪ ਵਿਚਾਰ ਸਾਗਰ ਵਿੱਚ ਵਰਣਨ ਕੀਤਾ ਹੈ ਸਾਧ ਸਿੰਘ ਜੀ, ਬੜੀ ਔਖੀ ਉਸ ਥਾਂ ਤੇ ਸਮਾਧੀ ਦੀ ਪਰਿਭਾਸ਼ਾ, ਉਹਦੇ ਤਾਂ ਬਹੁਤ ਹੀ ਗੂੜ ਕੀਤਾ ਹੋਇਆ ਹੈ। ਆਹ ਤਾਂ ਬੜੀ ਕਿਰਪਾ ਕੀਤੀ ਭਾਈ ਦਿਆ ਸਿੰਘ ਜੀ ਨੇ, ਬੜਾ ਸਰਲ ਬਣਾ ਕੇ ਦੱਸਿਆ, ਪਰ ਫੇਰ ਵੀ ਅਗਰ ਨਾ ਸਮਝ ਵਿੱਚ ਆਵੇ, ਇਹਨੂੰ ਬਾਰ ਬਾਰ ਸੁਣਨਾ ਹੈ ਇਸ ਵਿਚਾਰ ਨੂੰ। ਤੇ ਫਿਰ ਸਿੱਖਾਂ ਨੇ ਸਵਾਲ ਕੀਤਾ ਕਿ ਭਾਈ ਦਇਆ ਸਿੰਘ ਜੀ, ਕਿਰਪਾ ਕਰਕੇ ਇਹ ਦੱਸੋ ਵੀ ਇਹ ਜਿਹੜੀ ਅਵਸਥਾ ਫਿਰ ਸਾਵਿਕਲਪ ਸਮਾਧ ਹੈ, ਨਿਰਵਿਕਲਪ ਸਮਾਧ ਹੈ, ਜਿਵੇਂ ਤੇਜਸ ਨਾਮੇ ਜੀਵ ਤੇ ਜਿਵੇਂ ਵਿਸ਼ਵ ਨਾਮੇ ਜੀਵ, ਪ੍ਰਗ ਨਾਮੇ ਜੀਵ, ਮੂਰਛਾ ਦੇ ਵਿੱਚ ਦੱਸਿਆ ਵੀ ਉਹ ਵਿਸ਼ਵ, ਇਹ ਮਹਾਰਾਜ ਇਹਦਾ ਫਿਰ ਕਿਹੜੇ ਜੀਵ ਦੀ, ਇਹ ਵੀ ਕਿਰਪਾ ਕਰਕੇ ਦੱਸ ਦਿਓ। ਮਹਾਰਾਜ ਭਾਈ ਸਾਹਿਬ ਜੀ ਕਹਿੰਦੇ, ਇਹ ਭਾਈ ਇਸ ਤਰ੍ਹਾਂ ਦੀ ਬਾਤ ਹੈ, ਕਹਿੰਦੇ ਵਿਸ਼ਵ ਨਾਮੇ ਜਿਹੜਾ ਜੀਵ ਹੈ, ਵਿਸ਼ਵ ਅਭਿਮਾਨੀ ਕੀ ਸਾਖੀ ਮਹਿ ਦੋ ਪ੍ਰਕਾਰ ਕਹਿ ਪ੍ਰਵੀਨ, ਇਹ ਜਿਹੜਾ ਸਾਖੀ ਹੈ, ਸਾਖੀ ਕਿਹਨੂੰ ਕਹਿੰਦੇ ਨੇ, ਜਿਹੜਾ ਪ੍ਰਕਾਸ਼ ਦਾ ਸੱਤਾ ਦੇ ਰਿਹਾ ਅੰਦਰ, ਜਿਹੜੀ ਵਾਹਿਗੁਰੂ ਦੀ ਅੰਸ਼ ਹੈ ਨਾ ਸੱਤਾ ਦੇ ਰਿਹਾ, ਉਹਨੂੰ ਸਾਖੀ ਕਹਿੰਦੇ ਆ, ਉਹ ਸਾਖੀ ਪ੍ਰਕਾਸ਼ ਦੇ ਰਿਹਾ। ਜਿਹੜਾ ਸਾਧ ਸਿੰਘ ਇਹ ਵਿਸ਼ਵ ਨਾਮੇ ਜੀਵ ਹੈ, ਉਹਦੀ ਸਾਖੀ ਦੇ ਅੰਦਰ ਦੋ ਪ੍ਰਕਾਰ ਦੀ ਇਹ ਸਮਾਧੀ ਹੈ, ਇਹ ਵਿਸ਼ਵ ਨਾਮੇ ਜੀਵ ਦੀ ਹੈ, ਇਹ ਵੀ ਸਾਖੀ ਦੇ ਵਿੱਚ ਦੋ ਤਰ੍ਹਾਂ ਦੀ ਹੈ। ਇਹ ਪ੍ਰਵੀਨ ਕਹਿੰਦੇ ਇਸ ਨੂੰ, ਚਤੁਰ ਪੁਰਸ਼ ਗਿਆਨਵਾਨ ਕਹਿੰਦੇ ਨੇ ਕਿ ਦੋ ਤਰ੍ਹਾਂ ਦੀ ਹੈ। ਸੋ ਇੱਥੇ ਸਾਧ ਸਿੰਘ ਸਮਾਧੀ ਦਾ ਪ੍ਰਕਾਰ ਸਮਾਪਤ ਹੁੰਦਾ, ਸਮਾਂ ਵੀ ਹੋ ਗਿਆ। ਮਹਾਰਾਜ ਸਾਹਿਬ ਕਿਰਪਾ ਕਰਨ, ਭਾਈ ਬਹੁਤ ਸੰਗਤਾਂ ਦੇ ਅੰਦਰ ਸਮਾਧੀ ਦੀ ਪਰਿਭਾਸ਼ਾ ਸੁਣਨ ਦੀ ਬੜੀ ਸਾਧ ਸਿੰਘ ਕਾਂਖਾ ਹੈ, ਤੇ ਅੱਗੇ ਜਿਸ ਪ੍ਰਕਾਰ ਤੁਰਿਆ ਪਾਦ ਹੈ ਜਿਹੜੇ, ਇਹ ਵੀ ਸਾਧ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਣ, ਤੇ ਇਹ ਤਾਂ ਮਿਸਰੀ ਦਾ ਪਹਾੜ ਹੈ, ਕਿਹੜੇ ਪਾਸਿਓਂ ਕਹਿ ਸਕਦੇ ਵੀ ਇੱਥੋਂ ਮਿੱਠਾ ਜ਼ਿਆਦਾ ਹੈ, ਇੱਕੋ ਸਾਰ ਮਿੱਠਾ ਲੱਗਦਾ ਮੈਨੂੰ ਤਾਂ। ਜਿਹੜੇ ਵੀ ਅੱਗੇ ਸਵਾਲ ਹੈ ਉਹ ਕਿਹੜਾ ਸਾਧ ਸਿੰਘ ਜੀ ਘੱਟਣ, ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ, ਇੱਥੇ ਸਮਾਪਤੀ ਹੈ। ਹਾਂਜੀ,
ਹੇ ਅਚੁਤ ਹੇ ਪਾਰ ਬ੍ਰਹਮ ਅਵਨਾਸੀ ਅਵਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਹੈ ਪਿਹੋਬਨ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾਇਆ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ,
ਨਾਨਕ ਦੀ ਜੈ ਨਾਮ ਦਾ ਰਾਖੋ ਹੀ ਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਵਾਹਿਗੁਰੂ ਗੁਰੂ ਗ੍ਰੰਥ ਜੀ ਉਭੇ ਜਹਾਜ ਉਦਾਰ ਜੋ ਸ਼ਰਧਾ ਤਰ ਸੇਵ ਹੈ ਸੋ ਉਤਰੈ ਜੋ ਸ਼ਰਧਾ ਤਰ ਸੇਵ ਹੈ ਸੋ ਉਤਰੈ ਪਵ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।